ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਓ। ਧੂੜ ਬਣ ਜਾਣਾ ਇਹ ਸਭ ਤੋਂ ਵੱਡੀ ਨਿਮਰਤਾ ਹੈ, ਸਭ ਤੋਂ ਵੱਡੀ ਨਿਮਰਤਾ ਧੂੜ ਬਣ ਜਾਣਾ। ਤੇ ਸਾਧ ਸੰਗਤ ਬੇਨਤੀ ਕੀਤੀ, ਮਹਾਰਾਜ ਪਹਿਰੇਦਾਰਾਂ ਨੂੰ ਮੈਂ ਫਿਰ ਬੇਨਤੀ ਕਰਨਾ, ਕਿਰਪਾ ਕਰੋ ਸੰਗਤ ਨੂੰ ਪਿੱਛੇ ਹੀ ਬਿਠਾ ਦਿਆ ਕਰੋ, ਬਾਅਦ ਚ ਮੱਥਾ ਟਿਕਾ ਦਿਆਂਗੇ, ਕਿਉਂਕਿ ਮੈਂ ਵੇਖਦਾ ਸੰਗਤ ਦਾ ਧਿਆਨ ਟੁੱਟਦਾ ਹੈ। ਤੇ ਆਪਾਂ ਜਰਾ ਕਿ ਇਕਾਗਰਤਾ ਬਣਾ ਕੇ, ਥੋੜਾ ਜਿਹਾ ਸਮਾਂ ਆਪਣੇ ਕੋਲ, ਬਹੁਤਾ ਤੇ ਟਾਈਮ ਹੈ ਹੀ ਨਹੀਂ, ਤੇ ਬੜੇ ਚਿਰ ਬਾਅਦ ਇਲਾਕੇ 'ਚ ਦੀਵਾਨ ਆਏ ਨੇ, ਫਿਰ ਪਤਾ ਨਹੀਂ ਕਦੋਂ ਆਉਣਗੇ। ਤੇ ਕਿਰਪਾ ਕਰੋ, ਇਹ ਬਲਵੇੜੇ ਵਾਲਿਆਂ ਨੂੰ 2 ਸਾਲ ਹੋ ਗਏ, ਸਮਾਂ ਮਿਲ ਜਾਏ ਮਿਲ ਜਾਏ ਮਿਲ ਜਾਏ, ਕਈ ਵਾਰੀ ਮਿਲਿਆ ਕਈ ਵਾਰੀ ਕੱਟਿਆ ਗਿਆ। ਤੇ ਆਹ ਮਸਾਂ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਤੁਹਾਡੇ ਦਰਸ਼ਨ ਹੋਏ ਨੇ, ਤੇ ਕਿਰਪਾ ਕਰੋ। ਇਹਦਾ ਮਤਲਬ ਇਹ ਨਹੀਂ ਕਿ ਸੰਗਤ ਤਰਸਦੀ ਆ, ਜੇ ਦਿਲ ਮੇਰਾ ਵੀ ਕਰਦਾ ਇਸ ਇਲਾਕੇ 'ਚ ਆਉਣ ਨੂੰ, ਜੇ ਸੰਗਤ ਦਾ ਪ੍ਰੇਮ ਆ ਤੇ ਮੇਰਾ ਵੀ ਪ੍ਰੇਮ ਬਹੁਤ ਆ। ਤੇ ਕਿਉਂਕਿ ਮੈਂ ਕਈ ਵਾਰੀ ਅੱਗੇ ਵੀ ਬੇਨਤੀਆਂ ਕਰਦਾ ਰਿਹਾ, ਸਾਰੇ ਇਲਾਕਿਆਂ ਵਿੱਚ ਜਾਣਾ, ਪਰ ਇਹ ਇਲਾਕੇ ਕੁਝ ਇਹੋ ਜਿਹੇ ਨੇ ਨੇੜੇ ਨੇੜੇ ਜਿਹੜੇ ਮੈਨੂੰ ਆਪਣੇ ਲੱਗਦੇ ਨੇ। ਤੇ ਸਾਧ ਸੰਗਤ ਸੰਗਤ ਦਾ ਬੜਾ ਪ੍ਰੇਮ ਆ, ਤੇ ਮਸਾਂ ਮਸਾਂ ਇਹ ਸਮਾਂ ਬਣਿਆ, ਕਈ ਸਾਲਾਂ ਦਾ। ਪਹਿਲਾਂ ਇਕੱਲੇ ਇਕੱਲੇ ਪਿੰਡ 'ਚ ਆਉਂਦਾ ਸੀ, ਹੁਣ ਸਮਾਂ ਇੰਨਾ ਨਹੀਂ ਬਣਦਾ। ਤੇ ਸੰਗਤਾਂ ਨੇ ਉਦਮ ਕੀਤਾ, ਚਲੋ ਉਦਮ ਉਪਰਾਲਾ ਪ੍ਰਬੰਧਕਾਂ ਦਾ, ਫਿਰਦੇ ਰਹੇ ਫਿਰਦੇ ਰਹੇ ਫਿਰਦੇ ਰਹੇ। ਅੱਜ ਮਹਾਰਾਜ ਨੇ ਮਹਾਨ ਸਤ ਸੰਗਤ ਦਾ ਮਾਨ ਸਰੋਵਰ ਇਹਨਾਂ ਦੀ ਝੋਲੀ 'ਚ ਪਾ ਦਿੱਤਾ। ਪਰ ਕਿਰਪਾ ਕਰੋ ਪਿਆਰੇ, ਉਲਾਹਾ ਲਾਓ, ਜਰਾ ਕਿ ਇਕਾਗਰਤਾ ਬਣਾਓ, ਫਿਰ ਤਾਂ ਹੀ ਆਨੰਦ। ਸੋ ਅੱਗੇ ਤੱਕ ਕੋਈ ਨਹੀਂ, ਪਿੱਛੇ ਹੀ ਬਿਠਾਈ ਚੱਲਿਆ ਕਰੋ, ਆਪਾਂ ਸਭ ਨੂੰ ਮੱਥਾ ਟਿਕਾ ਦਿਆਂਗੇ ਬਾਅਦ 'ਚ। ਲਓ ਜਰਾ ਧਿਆਨ ਦਿਓ ਪਿਆਰੇ। ਭਾਈ ਪਤੰਗ ਕਹਿੰਦਾ ਮੈਂ ਧੂੜੀ ਬਣ ਕੇ ਆ ਗਿਆ, ਮੈਨੂੰ ਧੂੜ ਬਣਾ ਲਓ ਚਰਨਾਂ ਦੀ, ਚਰਨਾਂ ਦੀ ਧੂੜ ਬਣਾ ਲਓ ਪਾਤਸ਼ਾਹ। ਨਾਮ ਦੀ ਦਾਤ ਮਹਾਰਾਜ ਨੇ ਦਿੱਤੀ, ਕਈ ਦਿਨ ਰਿਹਾ ਸਤਿਗੁਰੂ ਦਿਓ ਆ ਗਿਆ, ਘਰ ਬੱਚੇ ਵੀ ਨੇ ਪਰਿਵਾਰ ਵੀ, ਜਾਓ ਜੀ ਆਗਿਆ ਲੈ ਕੇ। ਸਿੱਖ ਜਾਂਦਾ ਤਾਂ ਵੀ ਆਗਿਆ ਵਿੱਚ, ਜਦੋਂ ਵਾਪਸ ਆਉਂਦਾ ਤਾਂ ਵੀ ਆਗਿਆ ਵਿੱਚ, ਆਗਿਆ ਦਿਓ ਜੀ। ਤੇ ਗੁਰੂ ਦੀ ਆਗਿਆ ਲੈ ਕੇ ਤੁਰੀਏ, ਫਿਰ ਗੱਲ ਬਣਦੀ। ਜਦੋਂ ਘਰੋਂ ਤੁਰਨਾ ਨਾ, ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਮਹਾਂਪੁਰਸ਼ਾਂ ਨੇ ਆਖਣਾ ਪਿਆਰਿਓ ਜਦੋਂ ਤੁਰਦੇ ਹੋ ਨਾ, ਤੇ ਆਗਿਆ ਲੈ ਕੇ ਤੁਰਿਆ ਕਰੋ ਸਤਿਗੁਰਾਂ ਦੀ, ਤੇ ਜਦੋਂ ਵਾਪਸ ਆ ਜਾਈਏ ਸਫ਼ਰ ਕਰਕੇ, ਫਿਰ ਸ਼ੁਕਰਾਨਾ ਕਰਿਓ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਅੰਗ ਸੰਗ ਹੋ ਕੇ ਮੇਰੇ ਨਾਲ ਗਏ, ਅੰਗ ਸੰਗ ਹੋ ਕੇ ਤੁਸੀਂ ਮੇਰੀ ਸਹਾਇਤਾ ਕੀਤੀ, ਆਪ ਜੀ ਦਾ ਸ਼ੁਕਰ ਹੈ। ਜਾਣ ਤੋਂ ਪਹਿਲਾਂ ਆਗਿਆ ਰੂਪ ਬੇਨਤੀ ਕਰੋ, ਮਹਾਰਾਜ ਆਗਿਆ ਦਿਓ ਮੈਂ ਸਫ਼ਰ ਤੇ ਚੱਲਾਂ। ਤੇ ਜਦੋਂ ਵਾਪਸ ਆਉਣਾ ਨਾ, ਕਹਿੰਦੇ ਉਦੋਂ ਵੀ ਭਾਈ ਆ ਕੇ ਫਿਰ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ, ਆਉਂਦਿਆਂ ਵੀ ਤੇ ਜਾਂਦਿਆਂ ਵੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਜਾਣਾ। ਜਿੰਨੀ ਸੰਗਤ ਬੈਠੀ ਪਰਨ ਕਰੋ ਮਨ 'ਚ ਕਿ ਜਦੋਂ ਮੈਂ ਕਿਤੇ ਸਫ਼ਰ ਤੇ ਜਾਣਾ, ਭਾਵੇਂ ਪਟਿਆਲੇ ਜਾਣਾ, ਭਾਵੇਂ ਮੈਂ ਦਿੱਲੀ ਜਾਣਾ, ਭਾਵੇਂ ਮੈਂ ਰਿਸ਼ਤੇਦਾਰੀ 'ਚ ਜਾਣਾ, ਤੇ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਾ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਤੁਰਨਾ। ਜਦੋਂ ਮੈਂ ਰਿਸ਼ਤੇਦਾਰੀ 'ਚੋਂ ਘੁੰਮ ਘੁਮਾ ਕੇ ਮੋੜਾਂ ਵਾਂ, ਆ ਕੇ ਫਿਰ ਮੱਥਾ ਟੇਕਣਾ ਤੇ ਸ਼ੁਕਰਾਨਾ ਕਰਨਾ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ। ਮੈਂ ਮਹਾਂਪੁਰਸ਼ਾਂ ਨੂੰ ਵੇਖਿਆ ਜਦੋਂ ਕਿਤੇ ਉਹ ਬਾਹਰ ਜਾਂਦੇ ਹੁੰਦੇ ਸੀ ਨਾ, ਤੇ ਨਮਸਕਾਰ ਕਰਕੇ ਜਾਂਦੇ ਸੀ ਰਾੜਾ ਸਾਹਿਬ ਵਾਲੇ ਮਹਾਂਪੁਰਖ। ਅੱਜ 6 ਸਾਲ ਹੋ ਜਾਣੇ ਨੇ ਉਹਨਾਂ ਨੂੰ ਸਵੇਰੇ, ਕੱਲ੍ਹ ਨੂੰ 14 ਜੂਨ ਆ, ਤੇ 14 ਜੂਨ ਨੂੰ ਮਹਾਂਪੁਰਖਾਂ ਨੇ ਆਪਣੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਸੀ। ਅੱਜ ਤੋਂ 6 ਸਾਲ ਪਹਿਲਾਂ ਅੱਜ ਵਾਲੇ ਦਿਨ ਮਹਾਂਪੁਰਖ ਸਰੀਰ ਵਿੱਚ ਸਨ, ਪਰ ਕੱਲ੍ਹ ਵਾਲੇ ਦਿਨ ਨਹੀਂ ਸਨ। 6 ਸਾਲ ਹੋ ਗਏ। ਸੋ ਉਹਨਾਂ ਨੂੰ ਮੈਂ ਖੁਦ ਦਰਸ਼ਨ ਕੀਤੇ ਨੇ ਜਦੋਂ ਉਹਨਾਂ ਨੇ ਜਾਣਾ ਮੱਥਾ ਟੇਕ ਕੇ ਜਾਣਾ ਸਤਿਗੁਰਾਂ ਨੂੰ ਸੋ ਗੁਰਸਿੱਖ ਉਹੀ ਆ ਜਿਹੜਾ ਆਗਿਆ ਵਿੱਚ ਰਵੇ ਸਦਾ ਆਗਿਆ ਲੈ ਕੇ ਜਾਏ ਹੁਕਮ ਵਿੱਚ ਰਹਿਣਾ ਚਾਹੀਦਾ ਸਦਾ ਸੋ ਕਹਿੰਦਾ ਮਹਾਰਾਜ ਆਗਿਆ ਦਿਓ ਭਾਈ ਪਤੰਗ ਕਹਿੰਦਾ ਆਗਿਆ ਦਿਓ ਚੰਗਾ ਭਾਈ ਮੈਂ ਮਹਾਰਾਜ ਜੀ ਮੇਰੇ ਤੇ ਵੀ ਕਿਰਪਾ ਕਰਿਓ ਮੈਂ ਫਿਰ ਵੀ ਆਵਾਂ ਦਰਸ਼ਨ ਕਰਨ ਨੱਠਿਆ ਹੀ ਆਵਾਂ ਮੈਨੂੰ ਯਾਦ ਕਰਿਓ ਤੁਸੀਂ ਦੂਰ ਨਾ ਕਰਿਓ ਆਪਣੇ ਮਨੋਂ ਤਨ ਕਰਕੇ ਦੂਰ ਚੱਲਿਆ ਮਨੋਂ ਮੈਨੂੰ ਨਾ ਵਸਾਰ ਦੇਣਾ ਜਿਹੜਾ ਸੋ ਬੂਆ ਜਿਸ ਮਨੋਂ ਵਸਾਰੇ ਕਹਿੰਦੇ ਜਿਹਨੂੰ ਤੂੰ ਮਨੋਂ ਵਸਾਰ ਦੇਵੇਂ ਉਹ ਤੇ ਮਰ ਗਿਆ ਸਮਝ ਲਓ ਉਹਦੀ ਵੀ ਕੋਈ ਜ਼ਿੰਦਗੀ ਜ਼ਿੰਦਗੀ ਕੋਈ ਉਹਦੀ ਮਹਾਰਾਜ ਕਿਰਪਾ ਕਰਿਓ ਮੈਨੂੰ ਮਨੋਂ ਨਾ ਵਸਾਰਿਓ ਸੋ ਮੂਆ ਉਹ ਕਹਿੰਦੇ ਮਰ ਗਿਆ ਜਿਸ ਮਨੋਂ ਵਸਾਰੇ ਜਿਹਨੂੰ ਉਹਨੇ ਵਸਾਰ ਅਸੀਂ ਵਸਾਰੀ ਫਿਰੀਏ ਉਹ ਗੱਲ ਵੱਖ ਹੈ ਜਿੱਦਣ ਉਹਨੇ ਵਸਾਰ ਦਿੱਤਾ ਫਿਰ ਸਾਡੀ ਜ਼ਿੰਦਗੀ ਨਹੀਂ ਰਹਿ ਜਾਣੀ ਉਹ ਨਾ ਵਸਾਰੇ ਮੁੱਕ ਤੂੰ ਨਾ ਵਸਾਰ ਤੂੰ ਨਾ ਵਸਾਰੇ ਰਾਹ ਮਈਆ ਤੁਸੀਂ ਨਾ ਵਸਾਰਿਓ ਮੈਨੂੰ ਦੁਨੀਆ ਭਾਵੇਂ ਵਸਾਰ ਦੇਵੇ ਸਤਸੰਗ ਜੀ ਹੁਣ ਜਿੱਦਣ ਉਹਨੇ ਵਸਾਰਤਾ ਫਿਰ ਅਸੀਂ ਤੇ ਵਿਸਰੀ ਫਿਰ ਵਸਾਰੀ ਹੋਈ ਫਿਰਨੇ ਤੈਨੂੰ ਵਿਸਰਿਆ ਕਰਤਾ ਜਿੰਦੇ ਮੇਰੀਏ ਗੱਜ ਕੇ ਵਿਸਰ ਗਿਆ ਸਾਨੂੰ ਤੇ ਜਿੱਦਣ ਉਹਨੇ ਵਸਾਰ ਦਿੱਤਾ ਫਿਰ ਸਾਡੀ ਜ਼ਿੰਦਗੀ ਜ਼ਿੰਦਗੀ ਨਹੀਂ ਰਹਿ ਜਾਣੀ, ਫਿਰ ਕਵਾਂਗੇ ਹੁਣ ਤੇ ਚੁੱਕ ਲੈ ਬਸ, ਹੁਣ ਜਿਉਣ ਨੂੰ ਜੀ ਨਹੀਂ ਕਰਦਾ। ਜਿੱਦਣ ਉਹਨੇ ਵਸਾਰ ਦਿੱਤਾ, ਉਹਨੇ ਜਿੱਦਣ ਵਸਾਰ ਦਿੱਤਾ ਫਿਰ ਉਦਣ ਹੀ ਡਾਕਟਰਾਂ ਨੇ ਜਵਾਬ ਦੇ ਦੇਣਾ ਹੁਣ ਨਹੀਂ ਭੱਜਦਾ ਖੁ ਸਤਨਾਮ
ਸ੍ਰੀ ਵਾਹਿਗੁਰੂ।
ਉਹਨੇ ਜਿੱਦਣ ਮਨੋ ਵਸਾਰਤਾ, ਅਸੀਂ ਤੇ ਕੱਢੀ ਫਿਰਨੇ ਆ ਮਨੋ ਨੂੰ, ਬੜਾ ਕਹੀਦਾ ਜੱਪੋ ਭਾਈ ਜੱਪੋ ਭਾਈ ਜੱਪੋ ਭਾਈ ਜੱਪੋ ਭਾਈ, ਰੌਲਾ ਪਾਈਦਾ। ਪਰ ਸਾਧ ਸਿੰਘ ਕਈ ਸੁਣ ਕੇ ਅਣਸੁਣੀ ਕਰਦੇ ਨੇ, ਕੋਈ ਨੀ ਜੀ ਜਪਾਂਗੇ ਕੋਈ ਨੀ। ਹੁਣ ਤੇ ਲੱਗਦਾ ਨਾ ਦੁਨੀਆਂ ਦੇ ਰੰਗ ਤਮਾਸ਼ੇ ਚੰਗੇ ਲੱਗਦੇ ਨੇ, ਮੈਂ ਨਾ ਮਰੂੰ ਮਰਬੋ ਸੰਸਾਰਾ, ਕਹਿੰਦਾ ਮੈਂ ਕਿਹੜਾ ਮਰਨਾ ਦੁਨੀਆਂ ਮਰਦੀ ਹੈ। ਪਰ ਆਪਣੀ ਮੌਤ ਯਾਦ ਨੀ, ਭਾਵੇਂ ਹੱਥੀ ਤੋਰਨੇ ਆ ਵੇਖਦੇ ਆ ਰੋਜ਼ ਮਰਦੇ ਤੇ ਜਾਣਾ ਇੱਕ ਦਿਨ ਸਭ ਨੇ ਆ। ਤੇ ਸਤਸੰਗ ਜੀ ਅੱਜ ਕਹੀ ਜਾਂਦੇ ਆ ਜਪ ਲਓ ਜਪ ਲਓ ਜਪ ਲਓ, ਨਹੀਂ ਜੀ ਕਰਦਾ ਦੁਨੀਆਂ ਦੇ ਰਸਾਂ ਕਸਾਂ ਵਿੱਚ ਇਹੋ ਜਿਹਾ ਫਸਿਆ ਹੋਇਆ। ਪਰ ਪਿਆਰਿਓ ਜਿੱਦਣ ਉਹਨੇ ਸਾਨੂੰ ਭੁਲਾ ਦਿੱਤਾ ਬਸ ਫਿਰ ਨਹੀਂ ਕੁਛ ਰਹਿਣਾ ਸਾਡੇ ਪੱਲੇ, ਫਿਰ ਭੈੜੀਆਂ ਬਿਮਾਰੀਆਂ ਚਿੰਬੜਦੀਆਂ, ਫਿਰ ਕੋਈ ਜ਼ਿੰਦਗੀ ਨਹੀਂ ਰਹਿ ਜਾਂਦੀ। ਮਹਾਰਾਜ ਮੈਨੂੰ ਮਨੋ ਨਾ ਵਸਾਰਿਆ ਜੇ ਮੈਂ ਤਨ ਕਰਕੇ ਚੱਲਿਆ। ਭਾਈ ਪਤੰਗ ਕਹਿੰਦਾ ਮੇਰੇ ਤੇ ਨਜ਼ਰ ਹੀ ਰੱਖਿਓ ਆਪਣੀ ਰਹਿਮਤ ਦੀ ਨਜ਼ਰ। ਚੰਗਾ ਜੀ ਨਮਸਕਾਰ ਕੀਤੀ ਤੇ ਭਾਈ ਪਤੰਗ ਘਰ ਚਲੇ ਗਿਆ। ਅੱਗੇ ਕਰਦਾ ਸੀ ਦਿਹਾੜੀ, ਹੁਣ ਕਹਿੰਦਾ ਥੋੜੇ ਬਹੁਤ ਗਹਿਣੇ ਸੀ ਘਰ ਵੇਚ ਕੇ, ਕਹਿੰਦਾ ਛੋਟੀ ਜਿਹੀ ਦੁਕਾਨ ਪਾ ਲਈਏ, ਦੁਕਾਨ ਪਾ ਲਈ ਤੇ ਹੁਣ ਪਤੰਗ ਉਹੀ ਹੈ ਪਰ ਹੱਥਾਂ ਵਿੱਚ ਬਰਕਤ ਆ ਗਈ ਕਿਉਂਕਿ ਸੇਵਾ ਕਰਕੇ ਆਇਆ ਸੀ ਭਾਈ। ਪਤੰਗ ਉਹੀ ਹੈ ਬਰਕਤ ਆ ਗਈ ਉਹਦੇ ਪੈਰਾਂ 'ਚ, ਬਰਕਤ ਹੁੰਦੀ। ਜਿਹੜੇ ਹੱਥ ਸੇਵਾ ਕਰਦੇ ਨੇ ਉਹਨਾਂ ਹੱਥਾਂ ਵਿੱਚ ਬਰਕਤ ਹੋ ਜਾਂਦੀ ਆ, ਉਹ ਮਿੱਟੀ ਨੂੰ ਵੀ ਹੱਥ ਲਾ ਦੇਣ ਉਹ ਸੋਨਾ ਬਣ ਜਾਂਦੀ ਹੱਥਾਂ, ਜਿਹੜੇ ਹੱਥ ਸੇਵਾ ਕਰਦੇ ਨੇ। ਬੜੀ ਵਾਰੀ ਅਰਜ਼ ਕਰਦਾ ਹੁੰਦਾ, ਮੈਨੂੰ ਬੜੇ ਪੁੱਛਣਗੇ ਬਾਬਾ ਜੀ ਬਿਜ਼ਨਸ 'ਚ ਘਾਟਾ ਪੈ ਗਿਆ ਜਾਂ ਕੀ ਕੰਮ ਕਰੀਏ ਕਿਵੇਂ ਕਰੀਏ, ਹੁੰਦਾ ਹੀ ਆ ਚਲੋ ਪੁੱਛੀਏ ਜਾ ਕੇ ਬਾਬਿਆਂ ਨੂੰ। ਮੈਂ ਸਭ ਨੂੰ ਬੇਨਤੀ ਕਰਦਾ ਹੁੰਦਾ ਡਟ ਕੇ ਸੇਵਾ ਕਰੋ ਗੁਰਦੁਆਰੇ ਜਾ ਕੇ, ਘਰ ਘਰ ਗੁਰਦੁਆਰੇ, ਹਰ ਪਿੰਡ ਗੁਰਦੁਆਰਾ ਬਣਿਆ, ਰੋਜ਼ ਜਾਓ ਗੁਰਦੁਆਰੇ, ਜੋੜੇ ਝਾੜਨ ਦੀ, ਫਰਸ਼ ਸਾਫ ਕਰਨ ਦੀ, ਫਾਰਮੈਲਿਟੀ ਪੂਰੀ ਨਹੀਂ ਕਰਨੀ, ਮਨੋ ਕਰਨੀ ਸੇਵਾ, ਡਟ ਕੇ ਸੇਵਾ ਕਰੋ, ਚੰਗੀ ਤਰ੍ਹਾਂ ਸਫਾਈਆਂ ਕਰੋ, ਇਹ ਨਹੀਂ ਮੈਨੂੰ ਕੋਈ ਵੇਖੇ। ਲੋਕ ਗੁਰਦੁਆਰੇ 6 ਵਜੇ ਜਾਂਦੇ ਨੇ, ਤੂੰ 2 ਵਜੇ ਜਾ, ਡਟ ਕੇ ਗੁਰਦੁਆਰੇ ਸੇਵਾ ਕਰੋ, ਵੇਖਿਓ ਫਿਰ ਆਪਣੇ ਆਪ ਹੀ ਉਹਨੇ ਕੋਈ ਨਾ ਕੋਈ ਢੋਲ ਲਾ ਦੇਣਾ ਖੁ ਸਤਨਾਮ
ਸ੍ਰੀ ਵਾਹਿਗੁਰੂ।
ਉਹਨੇ ਆਪੇ ਹੀ ਢੋਲ ਲਾ ਦੇਣਾ, ਕਿਤੇ ਨਾ ਕਿਤੇ ਉਹਨੇ ਆਪੇ ਹੀ ਤੈਨੂੰ ਸੈੱਟ ਕਰ ਦੇਣਾ, ਕਿਤੇ ਨਾ ਕਿਤੇ ਉਹਨੇ ਆਪੇ ਹੀ ਬਿਜ਼ਨਸ ਕਿਰਪਾ ਉਹਨੇ ਕਰ ਦੇਣੀ। ਬੜੀ ਵਾਰੀ ਕਹਿੰਦਾ ਉਹਨਾਂ ਬੱਚਿਓ ਨੌਜਵਾਨੋ ਵੀਰੋ ਭਾਈਓ, ਜੇ ਅੱਜ ਤੁਹਾਨੂੰ ਪੰਜਾਬੀ ਪੜ੍ਹਨੀ ਆ ਗਈ ਹੈ ਨਾ, ਜੇ 5ਵੀਂ ਕਲਾਸ 'ਚ ਜਦੋਂ ਪੰਜਾਬੀ ਪੜ੍ਹਨੀ ਆ ਜਾਏ, ਉਦਣ ਤੋਂ ਆਪਣੀ ਪੜ੍ਹਾਈ ਦੇ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ, ਤੁਹਾਨੂੰ ਨੌਕਰੀ ਵਾਸਤੇ ਰੁਲਣਾ ਨਹੀਂ ਪਏਗਾ, ਨੌਕਰੀਆਂ ਵਾਸਤੇ ਰੁਲਣਾ ਨਹੀਂ ਪਏਗਾ। ਪੜ੍ਹੀ ਵੀ ਜਾਓ ਪੜ੍ਹਾਈ ਵੀ ਕਰੀ ਚੱਲੋ ਤੇ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿਓ। ਜਦੋਂ ਤੱਕ ਤੁਸੀਂ MA ਤੱਕ ਪਹੁੰਚਣਾ ਨਾ, ਤੁਹਾਡੀ ਡਿਗਰੀ ਤੁਹਾਡੀ ਨੌਕਰੀ ਤੁਹਾਡੇ ਸਾਹਮਣੇ ਆਪੇ ਹੀ ਆ ਜਾਣੀ ਆ, ਕਿਉਂਕਿ ਫਿਰ ਤੁਹਾਡੀ ਸਿਫਾਰਿਸ਼ ਗੁਰੂ ਨਾਨਕ ਸਾਹਿਬ ਕਰਨਗੇ। ਆਖੋ ਸਤਨਾਮ, ਫਿਰ ਗੁਰੂ ਨਾਨਕ ਸਿਫਾਰਿਸ਼ ਕਰਨਗੇ ਸਤਿਗੁਰੂ। ਜਦੋਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ ਸਹਿੰਦ, ਮਹਾਰਾਜ ਆਪੇ ਕਿਰਪਾ ਕਰਨਗੇ। ਚੌਪੀ ਸਾਹਿਬ ਦੇ 2 ਪਾਠ ਰੋਜ਼ ਕਰੋ, ਆਪਣੇ ਪੜ੍ਹਾਈ ਵੀ ਕਰੋ ਨਾਲ ਨਾਲ, 2-2 ਪਾਠ ਕਰੀ ਚਲੋ ਤੇ ਆਪੇ ਬਾਜਾਂ ਵਾਲੇ ਸਿਫਾਰਿਸ਼ ਕਰਨਗੇ ਤੇਰੀ, ਫਿਰ ਉਹਨੂੰ ਫਿਕਰ ਹੈ। ਜਦੋਂ ਤੋਂ ਪੜ੍ਹਾਈ ਸਿੱਖਿਆ ਪੰਜਾਬੀ ਪੜ੍ਹਨੀ ਆ ਗਈ ਤੇ ਉਦੋਂ ਤੋਂ ਨਾਲ ਨਾਲ ਬਾਣੀ ਦਾ ਜਾਪ ਸ਼ੁਰੂ ਕਰ ਦਿਓ, ਫਿਰ ਰੁਲਣਾ ਥੋੜਾ ਪਏਗਾ ਨੌਕਰੀਆਂ ਵਾਸਤੇ। ਰੁਲਦੇ ਅਸੀਂ ਤਾਂ ਪਿਆਰਿਓ, ਪੜ੍ਹਾਈ ਵੀ ਚੱਲ ਰਹੀ ਆ ਨਾਲ ਨਸ਼ੇ ਵੀ ਚੱਲ ਰਹੇ ਨੇ, ਬੁਰਾ ਹਾਲ, ਫਿਰ ਕਿੱਥੇ ਗੁਰੂ ਨਾਨਕ ਸਿਫਾਰਿਸ਼ ਕਰਦੇ, ਫਿਰ ਚੁੱਕੀ ਫਿਰ ਉਹ ਡਿਗਰੀਆਂ, ਫਿਰ ਨਹੀਂ ਗੱਲ ਬਣਦੀ। ਤੇ ਅਜੇ ਵੀ ਸਮਾਂ, ਅਜੇ ਵੀ ਸੰਭਲ ਜਾਈਏ ਸਭ ਕੁਝ ਮਾੜੇ ਕੰਮ ਛੱਡ ਕੇ ਤੇ ਗੁਰੂ ਤੇ ਸੁੱਟੋ ਡੋਰੀਆਂ, ਕੋ ਮਹਾਰਾਜ ਤੇਰੇ ਹੱਥ ਭਾਵੇਂ ਮਾਰ ਭਾਵੇਂ ਰੱਖ ਦੇ, ਉਹਨੇ ਆਪੇ ਹੀ ਕਿਰਪਾ ਕਰ ਦੇਣੀ। ਮੂਹ ਲਾਲਨ ਸਿਉਂ ਪ੍ਰੀਤ ਬਣੀ, ਆਪਣੀ ਪ੍ਰੀਤ ਗੁਰੂ ਨਾਲ ਪਾਲੈ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ
ਖਿੰਚ ਤਨੀ,
ਮੈਂ ਢਹਿ ਪਿਆ ਤੇਰੇ ਦੁਆਰੇ ਭਾਵੇਂ ਮਾਰ ਭਾਵੇਂ ਰੱਖ, ਮਰਜ਼ੀ ਤੇਰੀ ਹੈ। ਉਹ ਇਹੋ ਜਿਹਾ ਨਹੀਂ ਜਿਹੜਾ ਤੈਨੂੰ ਧੱਕਦਾ ਹੈਗਾ, ਉਹ ਇਹੋ ਜਿਹਾ ਨਹੀਂ ਨਿਰਦਈ ਨਹੀਂ ਕੋਈ ਗੁਰੂ ਜਿਹਨੇ ਧੱਕੇ ਮਾਰ ਕੇ ਕੱਢ ਦੇਣਾ ਪਿਆਰਿਓ, ਏਦਾਂ ਦੀ ਗੱਲ ਨਹੀਂ। ਤੂੰ ਬਸ ਇੱਕ ਤੇ ਡੋਰੀਆਂ ਰੱਖ ਕੇ ਮਾਰ ਦੇ ਚਰਨਾਂ 'ਚ ਡਟਿਆ ਰਹਿ ਸੇਵਾ 'ਚ। ਇਹ ਵੀ ਨਾ ਵੇਖੋ ਵੀ ਮਹੀਨਾ ਹੋ ਗਿਆ ਜੇ ਗੱਲ ਤੇ ਬਣੀ ਨਹੀਂ, ਮਹੀਨਿਆਂ ਦੀ ਕਿਹੜੀ ਗੱਲ ਹੈ, ਲੱਗੇ ਰਹੋ ਬਖਸ਼ਿਸ਼ ਹੋ ਜਾਏਗੀ, ਫਿਰ ਇੱਕ ਦਿਨ ਉਹਨੇ ਕਿਰਪਾ ਕਰ ਦੇਣੀ। ਇੱਕ ਦਿਨ ਉਹਨੇ ਰਹਿਮਤ ਕਰ ਦੇਣੀ ਮਹਾਂਪੁਰਸ਼ ਕਿਹਾ ਕਰਦੇ ਜੀ ਕਹਿੰਦੇ ਉਹ ਕਿਹੜੇ ਮਹੀਨੇ ਤੇ ਕਿਹੜੇ ਦਿਨਾਂ ਦੀ ਗੱਲ ਕਰਦੇ ਹੋ ਕਹਿੰਦੇ ਦਸਵੇਂ ਦਵਾਰ ਚ ਪਹੁੰਚਣ ਵਾਸਤੇ ਤੇ 30-30 ਸਾਲ ਲੱਗ ਜਾਂਦੇ 30-30 ਸਾਲ ਤੇ ਮਹਾਂਪੁਰਸ਼ਾਂ ਨੇ ਕੀ ਬਚਨ ਕਰਨਾ ਕਹਿੰਦੇ ਲੋਕ ਸੁਰਤੀ ਕਹਿੰਦੇ ਸਾਡੀ ਚੜ੍ਹਦੀ ਨਹੀਂ ਮੈਨੂੰ ਕਹਿੰਦੇ ਰੋਕ ਰੋਕ ਰੱਖਣੀ ਪੈਂਦੀ ਇਹ ਸੁਰਤੀ ਉੱਪਰ ਨੂੰ ਜਾਂਦੀ ਜਦੋਂ ਚੌਂਕੜਾ ਮਾਰ ਲਈਏ ਕਿਉਂ ਕਿਉਂਕਿ 30 ਸਾਲ ਲਗਾਤਾਰ ਮਿਹਨਤ ਕੀਤੀ ਵੀ ਗੱਲ ਬਣੇ ਤੇ ਇੱਕ ਦਿਨ ਬਣ ਗਈ ਤੁਰਿਆ ਜਾਂਦਾ ਤੇ ਪਹੁੰਚ ਜਾਂਦਾ ਜਿਹੜਾ ਖਲੋ ਜਾ ਉਹਨੇ ਕਿੱਥੇ ਜਾਣਾ ਕਦੇ ਆਵੇਗਾ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲਦੇ ਕਬੀਰ ਕੇਸੋ ਕੇਸੋ ਕੂਕੀ ਹੈ ਲਓ ਆ ਕੇ ਨਾ ਉਹਨੇ ਦੁਕਾਨ ਪਾ ਲਈ ਛੋਟੀ ਜੀ ਭਾਈ ਪਤੰਗ ਨੇ ਇੰਨੀ ਦੁਕਾਨ ਚੱਲੀ ਬਿਜ਼ਨਸ ਇੰਨਾ ਸੋਹਣਾ ਬਣ ਗਿਆ ਉਹਦਾ ਅੱਜ ਕੁਛ ਕੱਲ ਕੁਛ ਘਰ ਖਰੀਦ ਲਿਆ ਵਿੱਚੋਂ ਹੀ ਤੇ ਸੱਚ ਪੱਲੇ ਸੀ ਜੋ ਵੇਚਣਾ ਉਹ ਪੂਰਾ ਤੋਲਣਾ ਪੂਰਾ ਕੋਈ ਮਿਲਾਵਟ ਨਹੀਂ ਤੇ ਕਿਰਪਾ ਤੇ ਫਿਰ ਹੋਣੀ ਹੋਈ ਆ ਗੁਰੂ ਨਾਨਕ ਦੀ ਸਿੱਖੀ ਸੇਵਕੀ ਸੀ ਤੇ ਗੁਰੂ ਨਾਨਕ ਸਾਹਿਬ ਨੇ ਮੋਦੀਖਾਨੇ 'ਚ ਬਹਿ ਕੇ ਇੱਕ ਤੋਂ ਗਿਣਤੀ ਸ਼ੁਰੂ ਕੀਤੀ 1, 2, 3, 4, 5 ਜਦੋਂ 10, 11 12 ਆਏ 13 ਤੇ ਖੜ ਗਏ ਬਸ 13 ਹੀ 13 ਕਰੀ ਗਏ 13 ਹੀ 13 ਮੋਦੀਖਾਨੇ 'ਚ ਬੈਠ ਕੇ 13-13 ਤੋਲਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਿੱਖ ਆ ਨਾ ਭਾਈ ਪਤੰਗ ਇਹ ਵੀ ਬਸ ਪੂਰਾ ਤੋੜਦਾ ਤੇ ਸੱਚ ਬੋਲਦਾ ਤੇ ਬਰਕਤ ਪੈਣੀ ਸੁਭਾਵਿਕ ਗੱਲ ਸੀ ਪੈ ਗਈ ਬਰਕਤ ਰੰਗ ਭਾਗ ਲੱਗ ਗਿਆ ਮਕਾਨ ਸੋਹਣਾ ਇੱਕ ਦਿਨ ਐਸਾ ਆਇਆ ਕਈ ਸਾਲ ਲੰਘੇ ਭਾਈ ਪਤੰਗ ਲਾਹੌਰ ਵਿੱਚ ਸਭ ਤੋਂ ਅਮੀਰ ਅਮੀਰਾਂ ਦੀ ਲਿਸਟ ਵਿੱਚ ਆ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅਮੀਰਾਂ ਦੀ ਲਿਸਟ ਵਿੱਚ ਆ ਗਿਆ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਦਿਨ ਬਦਲ ਗਏ ਜਿੱਥੇ ਆਰਥਿਕ ਪੱਖ ਤੋਂ ਵੀ ਮਹਾਰਾਜ ਨੇ ਬੜਾ ਉਹਨੂੰ ਧਨ ਮਾਲੋ ਮਾਲ ਕਰ ਦਿੱਤਾ ਨਾਲ ਰੂਹਾਨੀਅਤ ਦੇ ਪੱਖ ਤੋਂ ਵੀ ਮਾਲੋ ਮਾਲ ਕਰਤਾ ਆਤਮਕ ਖਜ਼ਾਨੇ ਦੀ ਵੀ ਕੋਈ ਕਮੀ ਨਹੀਂ ਨਾਮ ਦੇ ਖਜ਼ਾਨੇ ਦੀ ਵੀ ਭਾਈ ਪਤੰਗ ਕੋਲ ਕੋਈ ਕਮੀ ਨਹੀਂ ਰੰਗਿਆ ਪਿਆ ਬਸ ਹਰ ਸਮੇਂ ਲੋਰਾਂ ਹੀ ਚੜੀਆਂ ਰਹਿੰਦੀਆਂ ਨਾਲੇ ਤੋਲੀ ਜਾਣਾ ਜੇ ਕਿਸੇ ਗਰੀਬ ਨੇ ਆਖਣਾ ਪਤੰਗ ਜੀ ਪੈਸੇ ਹੈ ਨਹੀਂ ਕਹਿੰਦੇ ਕੋਈ ਨਹੀਂ ਤੇ ਨਾ ਸਹੀ ਤੂੰ ਲੈ ਜਾ ਜੇ ਕਿਸੇ ਨੇ ਕਹਿਣਾ ਮੇਰੀ ਗਰੀਬ ਦੀ ਲੜਕੀ ਦੀ ਸ਼ਾਦੀ ਹੈ ਫ੍ਰੀ ਰਾਸ਼ਨ ਦੇ ਦੇਣਾ ਬਸ ਜਦੋਂ ਸੇਵਾ ਵਿੱਚ ਹੋ ਜਾਏ ਫਿਰ ਬਰਕਤਾਂ ਪੈਣੀਆਂ ਪਈ ਬੜੀ ਬਰਕਤ ਪਈ ਤੇ ਲੋਕਾਂ ਨੇ ਭਾਈ ਪਤੰਗ ਤੋਂ ਪੈਸੇ ਲੈ ਕੇ ਜਾਣੇ ਪੈਸੇ ਤੇ ਕਈਆਂ ਨੇ ਪੈਸੇ ਰੱਖ ਕੇ ਜਾਣੇ ਜਿੱਦਾਂ ਅਸੀਂ ਆੜਤੀਆਂ ਦੇ ਕੋਲ ਜਾਂਦੇ ਹਾਂ ਤੇ ਵਹੀਆਂ ਤੇ ਲਿਖਾਉਂਦੇ ਹਾਂ ਪੈਸੇ ਅੱਜ ਜਮ੍ਹਾਂ ਕਰਾਉਂਦੇ ਹਾਂ ਨਾ ਉਦੋਂ ਬੈਂਕ ਤੇ ਹੈ ਨਹੀਂ ਸੀ ਉਦੋਂ ਹੁੰਦੀਆਂ ਸੀ ਹੁੰਡੀਆਂ ਵੀ ਕਿਸੇ ਦੀ 2,000 ਰੁਪਏ ਦੀ ਹੁੰਡੀ ਬਣ ਗਈ ਕਿਸੇ ਦੀ 10,000 ਦੀ ਹੁੰਡੀ ਬਣਾ ਦੇਣੀ ਇਦਾਂ ਹੁੰਦਾ ਸੀ ਕੰਮ ਤੇ ਸਾਧ ਸੰਗਤ ਅੱਜ ਇੱਕ ਜਮਾਲਦੀਨ ਬੜਾ ਤਕੜਾ ਸ਼ਾਹੂਕਾਰ ਹੈ ਉਹ ਆਇਆ ਕਈ ਇਤਿਹਾਸਕਾਰਾਂ ਨੇ ਉਹਦਾ ਨਾਂ ਜਲਾਲਦੀਨ ਲਿਖਿਆ ਕਈਆਂ ਨੇ ਜਮਾਲਦੀਨ ਲਿਖਿਆ ਜਮਾਲਦੀਨ ਉਹਨੇ ਆ ਕੇ ਹੱਥ ਜੋੜ ਕੇ ਨਾ ਭਾਈ ਪਤੰਗ ਨੂੰ ਭਾਈ ਸਾਹਿਬ ਆ ਕਿਰਪਾ ਕਰੋ ਤੇ ਮੈਂ ਚੱਲਿਆ ਮੇਰੀ ਆ ਹੁੰਡੀ ਬਣਾ ਦਿਓ ਮੈਂ ਆ ਮਾਇਆ 500 ਰੁਪਈਆ ਮੈਂ ਤੁਹਾਡੇ ਕੋਲ ਜਮ੍ਹਾਂ ਕਰਾਉਣਾ ਭਾਈ ਪਤੰਗ ਜੀ ਕਹਿੰਦੇ ਬੈਠੋ ਹੁੰਡੀ ਬਣਾਉਂਦੇ ਹਾਂ ਗਾਹਕਾਂ ਦਾ ਇਕੱਠ ਸੀ ਜ਼ਿਆਦਾ ਭੀੜ ਸੀ ਜ਼ਿਆਦਾ ਤੇ ਭਾਈ ਪਤੰਗ ਜੀ ਕਹਿੰਦੇ ਵੀ ਤੁਹਾਨੂੰ ਟਾਈਮ ਲੱਗਦਾ ਬਹੁਤਾ ਬੈਠ ਜਾਓ ਜ਼ਰਾ ਥੋੜ੍ਹਾ ਜਿਹਾ ਨਿਪਟਾ ਲਾਂ ਜਮਾਲਦੀਨ ਕਹਿੰਦਾ ਗੱਲ ਸੁਣੋ ਜੀ ਮੈਨੂੰ ਭਰੋਸਾ ਹੀ ਆ ਆ ਪਈ ਆ ਮਾਇਆ ਬਾਅਦ ਚ ਆਪੇ ਵਹੀ ਤੇ ਚੜ੍ਹਦੀ ਹੁੰਡੀ ਤੂੰ ਆਪੇ ਬਣਾ ਦੀ ਬਾਅਦ ਚ ਚੜ੍ਹਦੀ ਵਹੀ ਖਾਤਿਆਂ ਤੇ ਚੜ੍ਹਦੀ ਕਹਿੰਦੇ ਠੀਕ ਆ ਹੁਣ ਇਹਨੇ ਸੋਚਿਆ ਭਾਈ ਪਤੰਗ ਨੇ ਘੜੇ ਦੇ ਵਿੱਚ ਰੱਖਤੀ ਮਾਇਆ ਪਾ ਕੇ ਉਹ ਕਹਿੰਦੇ ਕੋਈ ਨਹੀਂ ਥੋੜਾ ਵਿਹਲਾ ਹੋ ਜਾਣਾ ਬਾਅਦ ਚ ਵਹੀ ਤੇ ਚੜ੍ਹ ਦਿਆਂਗੇ ਖਾਤੇ ਚੜ੍ਹ ਦਿਆਂਗੇ ਉਹ ਪਾ ਕੇ ਘੜੇ ਦੇ ਵਿੱਚ ਮਾਇਆ ਉੱਤੇ ਹੋਰ ਸਮਾਨ ਰੱਖਤਾ ਆਪਣੇ ਕੰਮ ਵਿੱਚ ਮਸਤ ਹੋ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਲੰਘੇ ਉਹ ਮਾਇਆ ਉੱਥੇ ਪਈ ਰਹੀ ਨਾ ਮਾਇਆ ਕੱਢੀ ਤੇ ਨਾ ਵਹੀ ਤੇ ਚੜ੍ਹਾਈ ਚੇਤਾ ਹੀ ਭੁੱਲ ਗਿਆ ਇੱਕ ਮਹੀਨਾ ਦੋ ਮਹੀਨੇ ਚਾਰ ਮਹੀਨੇ ਛੇ ਮਹੀਨੇ ਸਾਲ ਲੰਘ ਗਿਆ ਜਮਾਲਦੀਨ ਨੂੰ ਮਾਇਆ ਦੀ ਲੋੜ ਪਈ ਪਈ ਤੇ ਭਾਈ ਪਤੰਗ ਕੋਲ ਆਇਆ ਪਤੰਗ ਹਾਂਜੀ ਦਿਓ ਮਾਇਆ ਕਿਹੜੀ ਮਾਇਆ ਜਿਹੜਾ 500 ਦੇ ਕੇ ਗਿਆ ਸੀ ਅੱਛਾ ਕਿਹੜੇ ਮਹੀਨੇ ਦੇ ਕੇ ਗਿਆ ਸੀ ਆਹ ਮਹੀਨਾ ਸੀ ਇੰਨੀ ਤਾਰੀਖ ਸੀ ਭਾਈ ਪਤੰਗ ਨੇ ਉਹ ਮਹੀਨੇ ਵਾਲੀ ਵਹੀ ਕੱਢੀ ਸਾਰੀ ਵਹੀ ਫੋਲੀ ਵਿੱਚ ਨਾ ਹੀ ਹੈ ਹੁਣ ਨਾਂ ਤੇ ਹੁੰਦਾ ਤਾਂ ਜੇ ਵਿੱਚ ਲਿਖਿਆ ਹੁੰਦਾ ਭਾਈ ਪਤੰਗ ਨੇ ਸਾਰੇ ਸਾਲ ਦੀਆਂ ਵਹੀਆਂ ਕੱਢੀਆਂ, ਵਹੀਆਂ ਕੱਢ ਕੇ ਕੱਲਾ ਕੱਲਾ ਪੱਤਰਾ ਕਰ ਕਰਕੇ ਫੋਲਿਆ, ਕਿਤੋਂ ਜਮਾਲਦੀਨ ਦਾ ਨਾਂ ਨਹੀਂ ਨਿਕਲਿਆ। ਭਾਈ ਪਤੰਗ ਕਹਿੰਦਾ ਜਮਾਲਦੀਨ ਜੀ ਭੁਲੇਖਾ ਪੈਂਦਾ, ਜੇ ਮਾਇਆ ਦਿੱਤੀ ਹੁੰਦੀ ਤੇ ਮੈਂ ਲਿਖ ਨਾ ਲੈਂਦਾ। ਜਮਾਲਦੀਨ ਕਹਿੰਦਾ ਪਤੰਗ ਭਾਈ ਤੂੰ ਮਾਇਆ ਦੇ ਕੇ ਨਹੀਂ ਗਿਆ। ਭਾਈ ਪਤੰਗ ਕਹਿੰਦਾ ਮਾਇਆ ਦੇ ਕੇ ਨਹੀਂ ਗਿਆ। ਤੇ ਜਮਾਲਦੀਨ ਕਹਿੰਦਾ ਪਤੰਗ ਮਾਇਆ ਮੈਂ ਤੈਨੂੰ ਦੇ ਕੇ ਗਿਆ ਤੇ ਤੂੰ ਜਾਣ ਕੇ ਮੁੱਕਰ ਚੱਲਿਆ, ਮੇਰੀ ਮਾਇਆ ਜਾਣ ਕੇ ਮੁੱਕਰਦਾ। ਭਾਈ ਪਤੰਗ ਕਹਿੰਦਾ ਨਹੀਂ ਮੈਂ ਮੁੱਕਰਦਾ ਨਹੀਂ, ਤੂੰ ਮਾਇਆ ਦੇ ਕੇ ਹੀ ਨਹੀਂ ਗਿਆ। ਤੇ ਭਾਈ ਪਤੰਗ ਕਹਿੰਦਾ ਮਾਇਆ ਦੇ ਕੇ ਨਹੀਂ ਗਿਆ। ਜਮਾਲਦੀਨ ਕਹਿੰਦਾ ਤੂੰ ਜਾਣ ਕੇ ਮੁੱਕਰਦਾ, ਝੂਠ ਬੋਲਦਾ। ਭਾਈ ਪਤੰਗ ਕਹਿੰਦਾ ਮੈਂ ਝੂਠ ਅੱਜ ਤੱਕ ਨਾ ਬੋਲਿਆ ਤੇ ਨਾ ਬੋਲਣਾ, ਨਾ ਮੇਰੇ ਗੁਰੂ ਦਾ ਝੂਠ ਬੋਲਣ ਦਾ ਹੁਕਮ ਹੈ, ਮੈਂ ਨਹੀਂ ਝੂਠ ਬੋਲਦਾ। ਜੇ ਮਾਇਆ ਹੁੰਦੀ ਤੇ ਮੇਰੇ ਕੋਲ ਹੋਣੀ ਸੀ, ਲਿਖੀ ਹੁੰਦੀ। ਜਮਾਲਦੀਨ ਕਹਿੰਦਾ ਤੂੰ ਮਾਇਆ ਜਾਣ ਕੇ ਨਹੀਂ ਲਿਖੀ, ਮਾਇਆ ਤੇ ਮੈਂ ਦੇ ਕੇ ਗਿਆ, ਮੁੱਕਰਦਾ। ਰੌਲਾ ਪੈ ਗਿਆ, ਗੱਲ ਪਹੁੰਚ ਗਈ ਕਚਹਿਰੀ ਵਿੱਚ। ਉਦੋਂ ਸਭਾ ਲੱਗਣੀਆਂ ਤੇ ਸਾਧ ਸੰਗਤ ਦਰਬਾਰ ਲੱਗਣੇ ਰਾਜੇ ਮਹਾਰਾਜਿਆਂ ਦੇ, ਉਹਦੇ ਵਿੱਚ ਨਿਪਟਾਰਾ ਹੋਣਾ। ਤੇ ਸਾਧ ਸੰਗਤ ਸੂਬਾ ਬੈਠਾ ਲਾਹੌਰ ਦਾ, ਕਚਹਿਰੀ ਵਿੱਚ ਕੇਸ ਪੇਸ਼ ਹੋਇਆ। ਜਮਾਲਦੀਨ ਕਹਿੰਦਾ ਇਹ ਮੇਰੀ ਮਾਇਆ ਨਹੀਂ ਦਿੰਦਾ। ਭਾਈ ਪਤੰਗ ਕਹਿੰਦਾ ਮਾਇਆ ਦੇ ਕੇ ਗਿਆ ਹੁੰਦਾ ਜੀ, ਵਹੀਆਂ ਵੇਖ ਲਓ ਕਿਤੇ ਵਹੀ ਚ ਲਿਖੀ ਹੈ ਨਹੀਂ, ਇਹਦੇ ਸਾਈਨ ਨਹੀਂ ਹਨ ਕਿਤੇ। ਉਹ ਕਹਿੰਦਾ ਮੈਨੂੰ ਕਾਲ ਸੀ, ਮੈਂ ਸਾਈਨ ਤਾਂ ਨਹੀਂ ਸੀ ਕੀਤੇ, ਮੈਂ ਅੰਗੂਠਾ ਤਾਂ ਨਹੀਂ ਸੀ ਲਾਇਆ। ਤੇ ਭਾਈ ਪਤੰਗ ਕਹਿੰਦਾ ਅੰਗੂਠਾ ਲੱਗਿਆ ਹੋਣਾ ਸੀ ਜੇ ਤੂੰ ਮਾਇਆ ਦੇ ਕੇ ਗਿਆ ਹੁੰਦਾ। ਉਹ ਕਹਿੰਦੇ ਭਾਈ ਗੱਲ ਸੁਣੋ, ਤੁਸੀਂ ਦੋਵੇਂ ਮੋਹਤਵਾਰ ਬੰਦੇ ਹੋ ਇਲਾਕੇ ਦੇ, ਤੁਸੀਂ ਜ਼ਿੰਮੇਵਾਰ ਬੰਦੇ ਹੋ ਦੋਵੇਂ, ਭਾਵੇਂ ਜਮਾਲਦੀਨ ਤੇ ਭਾਵੇਂ ਭਾਈ ਪਤੰਗ, ਤੇ ਤੁਸੀਂ ਆਪਸ ਚ ਆਪ ਹੀ ਨਿਪਟਾਰਾ ਕਰ ਲਓ, ਅਸੀਂ ਤੁਹਾਡੇ ਵਿੱਚ ਨਹੀਂ ਆਉਂਦੇ, ਤੁਸੀਂ ਆਪਸ ਚ ਹੀ ਨਿਪਟਾਰਾ ਕਰ ਲਓ। ਇਹੋ ਜਿਹੇ ਵੀ ਹੈਗੇ ਸੀ ਭਾਈ ਪ੍ਰਬੰਧਕ, ਇਹੋ ਜਿਹੇ ਵੀ ਸੂਬੇ ਸੀ, ਇਹੋ ਜਿਹੇ ਵੀ ਕਚਹਿਰੀਆਂ ਲੱਗਦੀਆਂ ਜਿੱਥੇ ਕਹਿੰਦੇ ਸੀ ਆਪੇ ਨਿਬੇੜ ਲਓ। ਅੱਜ ਕੱਲ੍ਹ ਕਹਿੰਦੇ ਨੇ ਵੀ ਝਗੜਾ ਹੋਣਾ ਚਾਹੀਦਾ, ਨਾਲੇ 200 ਉਧਰੋਂ ਮਿਲ ਜੂ, ਨਾਲੇ 200 ਉਧਰੋਂ ਮਿਲ ਜੂ। ਅੱਜ ਕੱਲ੍ਹ ਤੇ ਆਪ ਕਹਿੰਦੇ ਠੀਕ ਆ ਕੰਮ, ਜਿੰਨੇ ਝਗੜੇ ਹੋਣਗੇ ਫਾਇਦਾ ਹੀ ਆ। ਨਿੱਕਿਆ ਨਿੱਕੇ 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 ਕੇਸ ਤੇ 50-50 ਹਜ਼ਾਰ ਲੱਖ ਲੱਖ ਰੁਪਈਆ ਖਰਚ ਹੋ ਜਾਂਦਾ, ਏਦਾਂ ਵੀ ਹੁੰਦਾ। ਸੱਚੇ ਸੱਚ ਕਿਸੇ ਵਿਰਲੇ ਵਿਰਲੇ ਕੋਲ ਹੈ, ਵਿਰਲੇ ਵਿਰਲੇ ਕੋਲ। ਤੇ ਸਾਧ ਸੰਗਤ ਕਹਿੰਦੇ ਆਪੇ ਨਿਬੇੜਾ ਕਰ ਲਓ, ਫੈਸਲਾ ਇਹਨਾਂ ਦਾ ਬਾਹਰ ਨਹੀਂ ਹੋ ਸਕਿਆ। ਫਿਰ ਕਚਹਿਰੀ 'ਚ ਕੇਸ ਗਿਆ, ਸੂਬੇ ਨੇ ਫਿਰ ਕਹਿ ਦਿੱਤਾ ਗੱਲ ਸੁਣੋ, ਫੈਸਲਾ ਆਪਣੇ ਆਪ ਕਰ ਲਓ, ਨਹੀਂ ਤੇ 15 ਦਿਨਾਂ ਬਾਅਦ ਇੰਨੀ ਤਾਰੀਖ ਨੂੰ ਆਇਓ, ਤੁਸੀਂ ਦੋਵੇਂ ਸਿਆਣੇ ਸੂਝਵਾਨ ਜ਼ਿੰਮੇਵਾਰ ਬੰਦੇ ਹੋ ਇਲਾਕੇ ਦੇ, ਚਲੋ ਇੰਜ ਕਰੋ ਜੇ ਫੈਸਲਾ ਕਰ ਲਓਗੇ ਠੀਕ ਹੈ, ਨਹੀਂ ਤੇ ਫਿਰ ਕਰਕੇ ਤੇਲ ਦਾ ਗਰਮ ਕੜਾਹੀਆ ਵਿੱਚ ਹੱਥ ਪਵਾਵਾਂਗੇ, ਜਿਹੜਾ ਸੱਚਾ ਹੋਏਗਾ ਉਹਦਾ ਬਚ ਜਾਏਗਾ, ਜਿਹੜਾ ਝੂਠਾ ਹੋਏਗਾ ਉਹਦਾ ਹੱਥ ਸੜ ਜਾਏਗਾ। ਹੱਦ ਹੋ ਗਈ, ਇਹੋ ਜਿਹੇ ਵੀ ਫੈਸਲੇ ਹੁੰਦੇ ਸੀ, ਸੱਚ ਝੂਠ ਦਾ ਨਿਤਾਰਾ ਕਹਿੰਦੇ ਕਰਾਂਗੇ ਅਸੀਂ, ਇੱਥੇ ਲੱਗ ਜਾਏਗਾ ਪਤਾ ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ, ਆਪੇ ਪਤਾ ਲੱਗ ਜਾਣਾ। ਭਾਈ ਪਤੰਗ ਕਹਿੰਦਾ ਮੈਨੂੰ ਮਨਜ਼ੂਰ ਹੈ, ਜਮਾਲਦੀਨ ਕਹਿੰਦਾ ਮੈਨੂੰ ਵੀ ਮਨਜ਼ੂਰ ਹੈ, ਦੋਵੇਂ ਕਹਿੰਦੇ ਨੇ ਮਨਜ਼ੂਰ। 15 ਦਿਨਾਂ ਬਾਅਦ ਸਭਾ ਲੱਗ ਗਈ, ਕਚਹਿਰੀ ਲੱਗ ਗਈ, ਸੱਦਿਆ, ਭਾਈ ਪਤੰਗ ਵੀ ਆ ਗਿਆ, ਜਮਾਲਦੀਨ ਵੀ ਆ ਗਿਆ, ਤੇਲ ਦਾ ਕੀਤਾ ਕੜਾਹੀਆ ਗਰਮ ਉਹ ਵੀ ਆ ਗਿਆ। ਤੁਸੀਂ ਫੈਸਲਾ ਨਹੀਂ ਕਰ ਸਕਦੇ ਆਪਸ ਚ? ਕਹਿੰਦੇ ਨਹੀਂ। ਭਾਈ ਪਤੰਗ ਤੂੰ ਮਾਇਆ ਲਈ ਹੋਣੀ ਹੈ? ਕਹਿੰਦੇ ਨਹੀਂ, ਹੱਥ ਪਾਉਣਾ ਪਾਉਣਾ ਪੈਣਾ ਵਿੱਚ। ਭਾਈ ਪਤੰਗ ਕਹਿੰਦਾ ਜੇ ਮਾਇਆ ਲਈ ਹੁੰਦੀ ਨਾ ਜੀ ਲਿਖੀ ਹੋਣੀ ਸੀ, ਤੇ ਜਮਾਲਦੀਨ ਤੂੰ ਮਾਇਆ ਦਿੱਤੀ ਨਹੀਂ? ਕਹਿੰਦੇ ਨਹੀਂ ਜੀ ਮੈਂ ਮਾਇਆ ਤੇ ਦਿੱਤੀ ਹੈ, ਹੱਥ ਪਾਉਣਾ ਪੈਣਾ। ਕਹਿੰਦੇ ਤਿਆਰ ਹਾਂ,
ਹੱਦ ਹੋ ਗਈ, ਦੋਵੇਂ ਜਣੇ ਦੋਵੇਂ ਤੇਲ ਦੇ ਕੜਾਹੇ 'ਚ ਹੱਥ ਪਾਉਣ ਨੂੰ ਤਿਆਰ ਨੇ।
ਇੱਕ ਤੇ ਝੂਠਾ ਹੈ ਹੀ ਹੈ, ਪਰ ਧਿਆਨ ਦੇਣਾ ਸੱਚਾ ਜਮਾਲਦੀਨ ਵੀ ਹੈ ਤੇ ਭਾਈ ਪਤੰਗ ਵੀ ਸੱਚਾ ਹੀ ਹੈ। ਭਾਈ ਪਤੰਗ ਨੇ ਕੋਈ ਪਾਪ ਨਹੀਂ ਕੀਤਾ, ਗਲਤੀ ਕਰ ਲੈਣੀ ਇਹ ਹੋਰ ਗੱਲ ਹੈ, ਪਾਪ ਵੱਡੀ ਗੱਲ ਹੈ। ਗਲਤੀ ਮਾਫ ਹੋ ਜਾਂਦੀ ਹੈ, ਪਾਪ ਮਾਫ ਨਹੀਂ ਹੁੰਦਾ। ਗਲਤੀ ਉਹ ਆ, ਗਲਤੀ ਤੇ ਉਹ ਆ ਜਿਹਦਾ ਪਤਾ ਲੱਗੇ ਬਾਅਦ ਵਿੱਚ। ਮਾੜਾ ਜਿਹਾ ਬੰਨਾ ਟੱਪ ਜਾਓ ਤੇ ਨਾਲ ਦੀ ਨਾਲ ਹੀ ਪਤਾ ਲੱਗ ਜੇ, ਉਹ ਤੇ ਹੈ ਗਲਤੀ। ਅੱਜ ਪਤਾ ਲੱਗ ਜੇ, ਸਾਲ ਬਾਅਦ ਪਤਾ ਲੱਗ ਜੇ, 2 ਸਾਲ ਪਤਾ ਬਾਅਦ ਪਤਾ ਲੱਗ ਜੇ, ਜਿਹਦਾ ਬਾਅਦ ਚ ਪਤਾ ਲੱਗੇ ਉਹਨੂੰ ਕਹਿੰਦੇ ਨੇ ਗਲਤੀ, ਜਿਹਦਾ ਪਤਾ ਪਹਿਲਾਂ ਹੋਵੇ ਉਹਨੂੰ ਕਹਿੰਦੇ ਨੇ ਪਾਪ। ਬੱਕਰਾ ਸਾਹਮਣੇ ਖੜਾ ਵੱਢਣ ਲੱਗਿਆ, ਇਹ ਪਾਪ ਹੈ, ਇਹ ਪਾਪ ਹੈ, ਪਤਾ ਹੈ ਵੀ ਇਹਨੂੰ ਮੈਂ ਮਾਰਨ ਲੱਗਿਆ, ਇਹ ਪਾਪ ਹੈ। ਤੇ ਇੱਕ ਨੂੰ ਪਤਾ ਹੀ ਨਾ ਹੋਵੇ ਤੇ ਜਾਣ ਬੁੱਝ ਕੇ ਕੋਈ ਜੀਵ ਹੱਤਿਆ ਹੋ ਜਾਏ, ਜਿੱਦਾਂ ਹੁਣ ਕੁੱਤਾ ਮਰ ਗਿਆ ਸੜਕ ਤੇ ਜਾਂਦੇ ਨੇ ਗੱਡੀ ਥੱਲੇ ਆ ਗਿਆ ਕੁੱਤਾ, ਬਿੱਲੀ ਆ ਗਈ, ਇਹ ਕੋਈ ਪਾਪ ਨਹੀਂ, ਇਹ ਗਲਤੀ ਹੈ ਜਿਹਦਾ ਬਾਅਦ ਚ ਪਤਾ ਲੱਗੇ ਵੀ ਉਹ, ਤੇ ਜਾਣ ਬੁੱਝ ਕੇ ਜੇ ਉੱਤੇ ਚੜਾ ਦੇਵੇ ਫਿਰ ਪਾਪ ਹੈ, ਤੇ ਜੇ ਅੱਗੇ ਹੀ ਆ ਜਾਏ ਪਤਾ ਬਾਅਦ ਚ ਲੱਗੇ ਵੀ ਉਹ ਥੱਲੇ ਤੇ ਗੱਡੀ ਥੱਲੇ ਕੁੱਤਾ ਆ ਗਿਆ ਬਈ, ਤੇ ਇਹ ਗਲਤੀ ਹੈ, ਗਲਤੀ ਮਾਫ਼ ਹੋ ਜਾਂਦੀ ਆ ਪਰ ਪਾਪ ਮਾਫ਼ ਨਹੀਂ ਹੁੰਦਾ ਕਦੇ। ਤੇ ਭਾਈ ਪਤੰਗ ਨੇ ਕੋਈ ਮੁੱਕਰਿਆ ਨਹੀਂ, ਭਾਈ ਪਤੰਗ ਪੈਸੇ ਦਾ ਲਾਲਚੀ ਨਹੀਂ, ਭਾਈ ਪਤੰਗ ਨੂੰ ਤੇ ਚੇਤਾ ਭੁੱਲ ਗਿਆ, ਮਾਇਆ ਤੇ ਉਹਦੀ ਅਜੇ ਵੀ ਘੜੇ ਚ ਹੀ ਪਈ ਹੈ, ਵਹੀ ਤੇ ਲਿਖਿਆ ਨਹੀਂ, ਇਹ ਕੋਈ ਪਾਪ ਨਹੀਂ ਸੀ, ਇਹ ਗਲਤੀ ਸੀ। ਤੇ ਭਾਈ ਪਤੰਗ ਕਹਿੰਦਾ ਮੈਂ ਸੱਚਾ, ਮੈਨੂੰ ਗੁਰੂ ਅਰਜਨ ਦੇ ਮਹਾਰਾਜ ਦੇ ਉੱਤੇ ਭਰੋਸਾ ਹੈ, ਤੇ ਜਦੋਂ ਮੈਂ ਸੱਚਾ ਤੇ ਸੱਚੇ ਦੀ ਹਮਾਇਤ ਕਰਨ ਵਾਸਤੇ ਸੱਚੇ ਸਤਿਗੁਰੂ ਆਪੇ ਬੌੜਨਗੇ, ਜੇ ਮੇਰੇ ਪੱਲੇ ਸੱਚ ਹੈ ਤੇ ਮੇਰੇ ਸਤਿਗੁਰੂ ਆਪੇ ਕਿਰਪਾ ਕਰਨਗੇ। ਭਾਈ ਪਤੰਗ ਨੇ ਅਰਦਾਸ ਕਰਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਕਹਿੰਦਾ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਮੈਂ ਕੋਈ ਪਾਪ ਨਹੀਂ ਕੀਤਾ, ਮੈਂ ਕੋਈ ਪੈਸੇ ਲੈ ਕੇ ਮੁੱਕਰਿਆ ਨਹੀਂ, ਮੈਨੂੰ ਪੈਸੇ ਦਾ ਕੋਈ ਲਾਲਚ ਨਹੀਂ, ਜੇ ਮੈਂ ਸੱਚਾ ਮੇਰਾ ਹੱਥ ਨਹੀਂ ਸੜਨਾ ਚਾਹੀਦਾ। ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਕਰਕੇ ਅਰਦਾਸ, ਤੇਲ ਦੇ ਕੜਾਏ 'ਚ ਹੱਥ ਪਾਇਆ, ਹੱਥ ਭਾਈ ਪਤੰਗ ਨੇ ਪਾਇਆ ਤੇ ਛਾਲੇ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਹੋ ਗਏ। ਮੁਰਸ਼ਦ ਸੀ ਨਾ ਕੋਈ, ਮੁਰਸ਼ਦ ਹੋਵੇ ਸਾਧ ਸੰਗਤ, ਚੇਲਾ ਹੋਵੇ ਆਮਲ, ਮੁਰਸ਼ਦ ਹੋਵੇ ਕਾਮਲ। ਕਹਿੰਦੇ ਚੇਲਾ ਅਮਲ ਕਰਨ ਵਾਲਾ ਹੋਵੇ, ਸੇਵਕ ਹੋਵੇ ਅਮਲ ਅਮਲ ਕਰਨ ਵਾਲਾ, ਤੇ ਮੁਰਸ਼ਦ ਹੋਵੇ ਕਾਮਲ, ਗੁਰੂ ਹੋਵੇ ਪੂਰਾ। ਕਹਿੰਦੇ ਰੱਬ ਵਿੱਚ ਸ਼ਾਮਲ, ਕਹਿੰਦੇ ਰੱਬ ਫਿਰ ਉਹਨਾਂ ਦੇ ਵਿਚਾਲੇ ਆਪੇ ਹੀ ਆ ਜਾਂਦਾ। ਆਖੋ ਸਤਨਾਮ। ਸੇਵਕ ਭਾਵਨਾ ਵਾਲਾ ਹੋਵੇ, ਸੇਵਕ ਅਮਲ ਕਰਨ ਵਾਲਾ ਹੋਵੇ ਤੇ ਮੁਰਸ਼ਦ ਪੂਰਾ ਹੋਵੇ ਤੇ ਰੱਬ ਵਿੱਚ ਖਲੋ ਜਾਂਦਾ, ਹੋ ਗਈ ਕਿਰਪਾ। ਅਰਦਾਸ ਕੀਤੀ ਭਾਈ ਪਤੰਗ ਨੇ, ਬੇਨਤੀ ਕੀਤੀ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਪਾਇਆ ਤੇਲ ਦੇ ਕੜਾਏ 'ਚ ਹੱਥ। ਉਹ ਗਰਮ ਤੇਲ ਦਾ ਕੜਾਇਆ ਹੈ ਤੇ ਗਰਮ ਸੀ, ਜਦੋਂ ਵਿੱਚ ਹੱਥ ਪਾਇਆ ਤੈਨੂੰ ਇੰਜ ਲੱਗਿਆ ਜਿਵੇਂ ਠੰਡਾ ਹੁੰਦਾ। ਆਖੋ ਸਤਨਾਮ।
ਵਾਹਿਗੁਰੂ
ਕਰ ਦਿੱਤੀ ਕਿਰਪਾ, ਪੂਰੇ ਗੁਰੂ ਦਾ ਇਹੀ ਫਾਇਦਾ, ਉਹ ਤੇ ਹਰ ਜਗ੍ਹਾ ਤੇ ਕਿਰਪਾ ਕਰਦਾ, ਹਰ ਜਗ੍ਹਾ ਤੇ ਪੂਰੇ ਸਤਿਗੁਰਾਂ ਦੀ ਬਖਸ਼ਿਸ਼ ਹਰ ਜਗ੍ਹਾ ਤੇ। ਤੇ ਜਦੋਂ ਹੱਥ ਪਾਇਆ ਤੇ ਉਹ ਸਾਸਨ ਵੱਜ ਗਿਆ, ਜਦੋਂ ਹੱਥ ਬਿਲਕੁਲ ਠੀਕ ਨਿਕਲ ਆਇਆ ਜਮਾਲਦੀਨ ਦਾ, ਤੇ ਜਮਾਲਦੀਨ ਦਾ ਦਿਲ ਹੱਲ ਗਿਆ। ਕਹਿੰਦਾ ਵੀ ਇਹ ਪੈਸੇ ਮੈਂ ਦੇ ਕੇ ਆਇਆ ਸੀ, ਇਹ ਕੀ ਗੱਲ ਬਣੀ? ਉਹਨੂੰ ਆਪਣੇ ਆਪ ਤੇ ਵੀ ਭਰੋਸਾ ਨਹੀਂ ਰਿਹਾ ਜਮਾਲਦੀਨ ਨੇ, ਜਦੋਂ ਉਹਦਾ ਹੱਥ ਵੇਖਿਆ ਨਾ ਬਿਲਕੁਲ ਠੀਕ। ਕਈ ਬੰਦਿਆਂ ਨੂੰ ਆਪਣੇ ਆਪ ਤੇ ਵੀ ਭਰੋਸਾ ਨਹੀਂ ਹੁੰਦਾ ਵੀ ਖਰੇ ਮੈਂ ਪਤਾ ਨਹੀਂ ਪਾਰ ਲੰਘ ਜੂ ਕਿ ਨਹੀਂ, ਪਤਾ ਨਹੀਂ ਮੇਰਾ ਜੀਵਨ ਐਂ ਲੰਘ ਜੂ ਕਿ ਨਹੀਂ। ਜਿਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਉਹ ਕਰੂਗਾ ਕੀ? ਆਪਣੇ ਆਪ ਤੇ ਭਰੋਸਾ, ਫਿਰ ਗੁਰੂ ਤੇ ਭਰੋਸਾ, ਫਿਰ ਰੱਬ ਤੇ ਭਰੋਸਾ, ਤਿੰਨ ਭਰੋਸੇ ਵਿਸ਼ਵਾਸ ਹੋਣਾ ਚਾਹੀਦਾ, ਇੱਕ ਆਪਣੇ ਆਪ ਤੇ ਵੀ ਹੋਣਾ ਚਾਹੀਦਾ, ਫਿਰ ਆਪਣੇ ਮੁਰਸ਼ਦ ਤੇ ਭਰੋਸਾ ਹੋਣਾ ਚਾਹੀਦਾ, ਫਿਰ ਰੱਬ ਤੇ ਭਰੋਸਾ ਹੋਣਾ ਚਾਹੀਦਾ। ਜਿਹਦਾ ਆਪਣੇ ਆਪ ਤੇ ਵਿਸ਼ਵਾਸ ਨਹੀਂ ਵੀ ਮੈਂ ਪਤਾ ਨਹੀਂ ਇਹ ਕੰਮ ਕਰ ਸਕਦਾ ਕਿ ਨਹੀਂ, ਉਹਨੇ ਕੀ ਕਰਨਾ ਫਿਰ? ਮੈਂ ਖੇਤੀ ਕਰਨ ਲੱਗਾ ਪਤਾ ਨਹੀਂ ਫਸਲ, ਇਹ ਹੁਣ ਵਿਸ਼ਵਾਸ ਹੀ ਆ ਤਾਂ ਹੀ ਬੀਜ ਲੈਂਦੇ ਹੋ। ਜੇ ਕੋਈ ਵਿਸ਼ਵਾਸ ਹੀ ਨਾ ਕਰੇ ਵੀ ਖਰੇ ਮੀਂਹ ਨਾ ਪੈ ਜੇ, ਖਰੇ ਗੜੇ ਹੀ ਨਾ ਪੈ ਜਾਣ, ਕਿਤੇ ਬਰਬਾਦ ਹੀ ਨਾ ਹੋ ਜੇ, ਆਹ ਨਦੀ ਦੇ ਕਿਨਾਰੇ ਕਿਨਾਰੇ ਲਗਭਗ ਆਏ ਸਾਲ ਹੀ ਜੀਰੀ ਮਾਰੀ ਜਾਂਦੀ, ਫਿਰ ਬੀਜਦੇ ਨੇ ਉਹ, ਭਰੋਸਾ ਉਹਨਾਂ ਨੂੰ, ਫਿਰ ਬੀਜਦੇ ਨੇ ਉਹ, ਫਿਰ ਵੀ ਮਾਰੀ ਜਾਂਦੀ, ਕਈ ਵਾਰੀ ਹੋ ਜਾਂਦੀ ਕਈ ਵਾਰੀ ਨਹੀਂ ਹੁੰਦੀ, ਉਹ ਫਿਰ ਵੀ ਨਾਲ ਹੀ ਨਹੀਂ ਨਦੀ ਦੇ ਨਾਲ ਨਾਲ ਹੈ, ਭਾਵੇਂ ਮਾਰੀ ਵੀ ਜਾਏ ਕਹਿੰਦੇ ਭਾਵੇਂ ਫਸਲ ਸਾਡੀ ਪਰ ਅਸੀਂ ਬੀਜਣੀ ਆ, ਵਿਸ਼ਵਾਸ ਹੈ। ਜਿਹਨੂੰ ਭਰੋਸਾ ਹੀ ਨਹੀਂ ਉਹਨੇ ਕੀ ਕਰਨਾ? ਤੇ ਉਹਨੇ ਵੇਖਿਆ ਆਪਣਾ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ, ਉਹ ਇਹ ਬਚ ਕਿੱਦਾਂ ਗਿਆ? ਇਹਦਾ ਹੱਥ ਸੜਿਆ ਕਿਉਂ ਨਹੀਂ? ਬਸ ਲੱਗ ਪਿਆ ਅਰਦਾਸਾਂ ਕਰਨ, ਕਦੇ ਫਲਾਣਾ ਪੀਰ ਤੂੰ ਆ ਜਾ, ਕਦੇ ਫਲਾਣਾ ਪੀਰਾ ਤੂੰ ਆ ਜਾ, ਫਿਰ ਹਨੂੰਮਾਨ ਜੀ ਤੁਸੀਂ ਆ ਜਾਓ, ਰਾਮ ਜੀ ਤੁਸੀਂ ਆ ਜਾਓ, ਕ੍ਰਿਸ਼ਨ ਜੀ ਤੁਸੀਂ ਆ ਜਾਓ, ਇੰਜ ਅਰਦਾਸਾਂ ਕਰਦੇ ਕਰਦੇ ਨੇ ਵਿੱਚ ਪਾਇਆ ਹੱਥ ਤੇ ਹੱਥ ਸੜ ਗਿਆ, ਮਾਸ ਜੁਦਾ ਤੇ ਹੱਡੀਆਂ ਜੁਦਾ। ਹੈ ਸੱਚਾ ਸੀ, ਹੱਥ ਸੜ ਗਿਆ। ਭਾਈ ਪਤੰਗ ਨੇ ਮਾਇਆ ਲਈ ਸੀ, ਉਹਨੂੰ ਚੇਤਾ ਭੁੱਲਿਆ ਸੀ, ਉਹਦੀ ਗਲਤੀ ਤੇ ਸੀ, ਇਹਦੀ ਤੇ ਗਲਤੀ ਵੀ ਕੋਈ ਨਹੀਂ ਸੀ, ਉਹਦੇ ਹੱਥ ਨੂੰ ਕੁਛ ਵੀ ਨਹੀਂ, ਉਹਦਾ ਹੱਥ ਸੜ ਗਿਆ। ਜਦੋਂ ਹੱਥ ਸੜਿਆ ਪਾਈ ਨੀਵੀਂ ਤੇ ਆਪਣੇ ਘਰ ਪਹੁੰਚ ਗਿਆ, ਧਾਹਾਂ ਮਾਰਦਾ ਬਣਿਆ ਕੀ ਮੇਰੇ ਨਾਲ, ਮੈਂ ਮਾਇਆ ਦੇ ਕੇ ਆਇਆ, ਉਹਨੇ ਗਲਤੀ ਕੀਤੀ ਆ, ਉਹ ਮੁੱਕਰਦਾ, ਉਹਦਾ ਹੱਥ ਵੱਜ ਗਿਆ, ਮੇਰਾ ਹੱਥ ਸੜ ਗਿਆ। ਗੱਲ ਕੀ ਬਣੀ? ਨੀਵੀਂ ਪਾ ਲਈ, ਬੜਾ ਦੁਖੀ ਹੈ, ਬਾਹਰ ਨਹੀਂ ਨਿਕਲਦਾ, ਬੇਸ਼ਰਮੀ ਦਾ ਮਾਰਿਆ, ਲੋਕ ਕੀ ਕਹਿਣਗੇ ਮੈਨੂੰ? ਕਈ ਦਿਨ ਲੰਘੇ, ਦੀਵਾਲੀ ਆ ਗਈ ਨੇੜੇ, ਘਰ ਦੀ ਸਫਾਈ ਕਰਦਾ ਭਾਈ ਪਤੰਗ, ਇਹਨੇ ਨਾ ਆਪਣੀ ਦੁਕਾਨ ਸਾਫ ਕੀਤੀ, ਸਾਫ ਕਰਦਾ ਪਿਆ ਸੀ ਤੇ ਹੌਲੀ ਹੌਲੀ ਘੜੇ ਚੁੱਕੇ ਤੇ ਘੜੇ ਦੇ ਵਿੱਚੋਂ ਉਹ ਮੋਹਰਾਂ ਨਿਕਲ ਆਈਆਂ। ਵਾਹਿਗੁਰੂ, 500 ਰੁਪਈਆ ਨਿਕਲ ਆਇਆ ਜਿਹੜਾ ਦਿੱਤਾ ਸੀ, ਉਹ 500 ਰੁਪਈਆ ਘੜੇ ਦੇ ਵਿੱਚੋਂ ਨਿਕਲਿਆ ਨਾ ਜਦੋਂ, ਤੇ ਭਾਈ ਪਤੰਗ ਨਾਲੇ ਮੱਥੇ ਤੇ ਹੱਥ ਮਾਰੇ, ਨਾਲੇ ਰੋਵੇ ਤੇ ਯਾਦ ਆ ਗਿਆ, ਉਹ ਕਹਿੰਦੇ ਭਾਈ ਜਮਾਲ ਦੀਨ ਦਾ 500 ਰੁਪਈਆ ਏ, ਉਹ ਦੇ ਕੇ ਗਿਆ ਸੀ, ਜਮਾਲ ਦੀਨ ਦੇ ਕੇ ਗਿਆ ਸੀ, ਮੈਂ ਪਾਪੀ ਬਖਸ਼ਿਆ ਵੀ ਜਾਊਂ ਕਿਤੇ? ਉਸੇ ਸਮੇਂ ਨੇ ਨੀ ਆਖਿਆ ਵੀ ਹੁਣ ਜਿਹੜੀ ਹੋਣੀ ਸੀ ਹੋ ਗਈ, ਉਹਦੀ ਤੇ ਬੇਇੱਜ਼ਤੀ ਹੋਣੀ ਸੀ ਹੋ ਗਈ, ਤੇ 500 ਰੁਪਈਆ ਕਾਹਨੂੰ ਗਵਾਉਣਾ? ਉਦੋਂ ਦਾ 500 ਸਾਧ ਸੰਗਤ ਜੀ ਅੱਜ ਦੇ 50,000 ਤੋਂ ਵੀ ਉੱਪਰ ਸੀ। ਉਹਨਾਂ ਵੇਲਿਆਂ ਦੀਆਂ ਗੱਲਾਂ 20 ਰੁਪਏ ਦੀ ਕਹਿੰਦੇ ਮੱਝ ਆ ਜਾਂਦੀ ਸੀ, ਉਦੋਂ ਬੜੀ ਕੀਮਤ ਸੀ। ਤੇ 500 ਰੁਪਈਆ ਮੁੱਕਰਿਆ ਨੀ ਫਿਰ, ਉਸੇ ਸਮੇਂ ਭਾਈ ਪਤੰਗ ਜਮਾਲਦੀਨ ਕੋਲ ਗਿਆ, ਜਾ ਕੇ ਕਹਿੰਦਾ ਭਾਈ ਸਾਹਿਬ, ਬੋਲਿਆ ਦਰਵਾਜ਼ਾ, ਹਾਂਜੀ, ਚਰਨਾਂ ਤੇ ਡਿੱਗ ਪਿਆ, ਕਹਿੰਦੇ ਮਾਫ ਕਰ ਦਿਓ, ਆ ਚੱਕੋ ਮਾਇਆ ਆਪਣੀ, ਮੈਂ ਕੋਈ ਜਾਣ ਕੇ ਨਹੀਂ ਸੀ ਮੁੱਕਰਿਆ, ਮੇਰੀ ਗਲਤੀ ਇਹ ਆ ਵੀ ਮੈਂ ਭੁੱਲ ਗਿਆ ਸੀ, ਇਹ ਮਾਇਆ ਤੁਹਾਡੀ ਹੁਣ ਮੈਨੂੰ ਮਿਲ ਗਈ ਤੇ ਆ ਚੱਕੋ। ਜਮਾਲਦੀਨ ਕਹਿੰਦਾ ਜਿਹੜਾ ਹੋਣਾ ਸੀ ਹੋ ਗਿਆ, ਹੁਣ ਲੈ ਜਾਏ ਤੇਰੇ ਹੀ ਸਹੀ ਹੈ। ਜਦੋਂ ਇਨਸਾਫ ਹੀ ਰੱਬ ਨੇ, ਵੇਖੋ ਕੀ ਇਨਸਾਫ ਕੀਤਾ ਮੇਰੇ ਨਾਲ, ਮੇਰਾ ਹੱਥ ਸੜ ਗਿਆ, ਤੈਨੂੰ ਕੁਛ ਹੋਇਆ ਹੀ ਨਹੀਂ, ਇਹ ਤੇਰੀ ਹੀ ਆ ਫਿਰ, ਜੇ ਮੇਰੀ ਹੁੰਦੀ ਤੇ ਫਿਰ ਮੇਰਾ ਹੱਥ ਕਿਉਂ ਸੜਦਾ? ਭਾਈ ਪਤੰਗ ਕਹਿੰਦਾ ਵਾ ਗੱਲ ਸੁਣ, ਤੂੰ ਤੇ ਮੈਨੂੰ ਮਾਫ ਕਰ ਦੇਗਾ, ਮੇਰੇ ਗੁਰੂ ਨੇ ਮੈਨੂੰ ਮਾਫ ਨਹੀਂ ਕਰਨਾ, ਉਹ ਸੱਚਿਆਂ ਦੀ ਹਾਮੀ ਭਰਦਾ, ਮੈਂ ਮਾਫ ਬਖਸ਼ਿਆ ਹੀ ਨਹੀਂ ਜਾਵਾਂਗਾ। ਫਿਰ ਕਹਿੰਦੇ ਜਿਹੋ ਜਿਹਾ ਤੂੰ, ਉਹੋ ਜਿਹਾ ਤੇਰਾ ਗੁਰੂ ਹੋਣਾ। ਗੁਰਮੁਖੋ, ਕਈ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦਾ ਜੀਵਨ ਮਾੜਾ ਹੋਣ ਕਰਕੇ ਉਹ ਗੁਰੂ ਨੂੰ ਵੀ ਦਾਗ ਲਵਾ ਦਿੰਦੇ, ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਦਾ ਉੱਚਾ ਜੀਵਨ ਹੁੰਦਾ ਹੈ ਉਹ ਆਪਣੇ ਗੁਰੂ ਦੀ ਪੱਗ ਨੂੰ ਵੀ ਉੱਚੀ ਕਰ ਦਿੰਦੇ। ਜੇ ਸਿੱਖ ਚੰਗੇ ਕੰਮ ਕਰਦਾ ਤੇ ਲੋਕ ਕਹਿਣਗੇ ਹਾਂ, ਵੇਖੋ ਗੁਰੂ ਗੋਬਿੰਦ ਸਿੰਘ ਦੇ ਸਿੰਘ, ਵੇਖੋ ਹਰ ਇੱਕ ਨੂੰ ਗੱਲ ਨਾਲ ਲਾਉਂਦੇ ਨੇ, ਇਹ ਹਰ ਇੱਕ ਦੀ ਮਦਦ ਕਰਦੇ ਨੇ ਗਰੀਬ ਦੀ। ਤੇ ਜੇ ਮਾੜੇ ਕੰਮ ਕਰਦਾ ਤੇ ਲੋਕਾਂ ਨੇ ਕਹਿਣਾ ਵੇਖੋ ਸਿੱਖੜੇ ਕਰਦੇ ਕੀ ਫਿਰਦੇ ਨੇ, ਫਿਰ ਸਿੱਖ ਨਹੀਂ ਕਹਿੰਦੇ, ਫਿਰ ਸਿੱਖੜੇ ਸ਼ਬਦ ਵਰਤਦੇ ਨੇ, ਫਿਰ ਮਾੜਾ ਕਹਿੰਦੇ ਨੇ, ਫਿਰ ਗੁਰੂ ਨੇ ਗੁਰੂ ਦੀ ਪੱਗ ਨੂੰ ਦਾਗ ਲੱਗਦਾ। ਤੇ ਸਾਧ ਸੰਗਤ, ਹੁਣ ਉਸੇ ਸਮੇਂ ਭਾਈ ਪਤੰਗ ਕਹਿੰਦਾ ਵੀ ਮੈਂ ਤੂੰ ਤੇ ਮੈਨੂੰ ਮਾਫ ਕਰ ਦੇਗਾ, ਮੇਰੇ ਗੁਰੂ ਨੇ ਮਾਫ ਨਹੀਂ ਕਰਨਾ ਮੈਨੂੰ, ਚੱਲ ਮੇਰੇ ਨਾਲ ਚੱਲੀਏ। ਭਾਈ ਜਮਾਲਦੀਨ ਕਹਿੰਦਾ ਮੈਂ ਤੇ ਨਹੀਂ ਜਾਂਦਾ, ਮੈਂ ਤੇਰੇ ਗੁਰੂ ਕੋਲ ਕਿਉਂ ਜਾਵਾਂ? ਭਾਈ ਪਤੰਗ ਪੈਰੀ ਹੱਥ ਲਾਵੇ, ਮੇਰੇ ਤੋਂ ਭਾਵੇਂ ਪੈਰੀ ਪੱਗ ਰਖਾ ਲੈ, ਮੇਰੇ ਗੁਰੂ ਕੋਲ ਇੱਕ ਵਾਰੀ ਚੱਲ, ਮੈਂ ਜ਼ਰੂਰ ਲੈ ਕੇ ਜਾਣਾ ਤੈਨੂੰ, ਇੱਕ ਵਾਰੀ ਚੱਲ। ਤੇ ਭਾਈ ਪਤੰਗ ਜਮਾਲਦੀਨ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਸਤਿਗੁਰਾਂ ਦਾ ਸਜਿਆ ਦਰਬਾਰ ਹੈ, ਬੜੇ ਰੰਗ ਲੱਗੇ ਹੋਏ ਨੇ, ਤੇ ਭਾਈ ਪਤੰਗ ਨੇ ਜਾ ਕੇ ਨਾ ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਸਾਰੀ ਵਾਰਤਾ ਸੁਣਾਈ। ਤੇ ਜਮਾਲਦੀਨ ਉੱਚੀ ਉੱਚੀ ਬੋਲਦਾ ਹੈ, ਕਾਹਦੇ ਗੁਰੂ ਹੋ ਤੁਸੀਂ? ਆ ਇਨਸਾਫ ਹੈ ਤੁਹਾਡਾ, ਤੁਹਾਡਾ ਆ ਇਨਸਾਫ ਹੈ, ਉਹ ਇਹਦਾ ਹੱਥ ਬਚਾ ਲਿਆ, ਮੇਰਾ ਹੱਥ ਸੜ ਗਿਆ, ਨਾਲੇ ਇਹਦੀ ਗਲਤੀ ਸੀ, ਪਾਪ ਨਹੀਂ ਕੀਤਾ, ਤੇ ਗਲਤੀ ਤੇ ਹੈ, ਤੇ ਮੇਰੀ ਤੇ ਗਲਤੀ ਵੀ ਕੋਈ ਨਹੀਂ ਸੀ, ਮੇਰਾ ਹੱਥ ਸੜ ਗਿਆ ਸਾਰਾ ਹੀ, ਕਾਹਦੇ ਗੁਰੂ ਹੋ ਤੁਸੀਂ? ਮਹਾਰਾਜ ਮੁਸਕਰਾਉਣ ਲੱਗ ਪਏ, ਵੇਖ ਕੇ ਹੱਸਣ ਲੱਗ ਗਏ, ਕਹਿੰਦੇ ਕੋਈ ਨਹੀਂ, ਆ ਜਾ, ਬਹਿ ਗਿਆ ਨੇੜੇ, ਠੰਡਾ ਹੋ ਭਾਈ ਜਰਾ, ਤੂੰ ਇਹ ਦੱਸ, ਭਾਈ ਪਤੰਗ ਤੂੰ ਇਹ ਦੱਸ ਵੀ ਜਦੋਂ ਤੇਰਾ ਹੱਥ ਸੜਿਆ ਤੂੰ ਯਾਦ ਕਿਹਨੂੰ ਕੀਤਾ? ਕਹਿੰਦਾ ਮਹਾਰਾਜ ਜੀ, ਇਹ ਕੋਈ ਪੁੱਛਣ ਵਾਲੀ ਗੱਲ? ਤੁਸੀਂ ਮੇਰੇ ਗੁਰੂ, ਤੁਸੀਂ ਮੇਰੇ ਮੁਰਸ਼ਦ, ਤੁਸੀਂ ਮੇਰੇ ਰੱਬ, ਮੈਂ ਤੁਹਾਨੂੰ ਹੀ ਯਾਦ ਕਰਨਾ ਸੀ, ਮੈਂ ਹੋਰ ਕਿਸੇ ਤੋਂ ਕੀ ਲੈਣਾ? ਮਹਾਰਾਜ ਕਹਿੰਦੇ ਓਏ ਗੱਲ ਸੁਣ ਪਤੰਗ, ਜਦੋਂ ਤੇਰੇ ਤੇ ਭੀੜ ਬਣੀ ਤੇ ਤੂੰ ਸਾਨੂੰ ਯਾਦ ਕੀਤਾ? ਕਹਿੰਦਾ ਹਾਂਜੀ ਕੀਤਾ, ਮੈਂ ਤੁਹਾਡਾ ਸੇਵਕ ਹਾਂ, ਤੁਹਾਨੂੰ ਯਾਦ ਕੀਤਾ। ਮਹਾਰਾਜ ਕਹਿੰਦੇ ਭਾਈ ਉਹ ਜਮਾਲਦੀਨ ਤੂੰ ਕਿਹਨੂੰ ਯਾਦ ਕੀਤਾ? ਕਹਿੰਦਾ ਮਹਾਰਾਜ ਜੀ, ਮੈਂ ਤੇ ਛੱਡਿਆ ਹੀ ਕੋਈ ਨਹੀਂ, ਜਿਹੜਾ ਚੇਤੇ ਆਇਆ ਉਸੇ ਨੂੰ ਧਿਆ ਲਿਆ, ਕਦੇ ਆਖਿਆ ਰਾਮ ਜੀ ਆ ਜਾਓ, ਕਦੇ ਆਖਿਆ ਸੀਤਾ ਜੀ ਆ ਜਾਓ, ਕਦੇ ਆਖਿਆ ਹਨੂੰਮਾਨ ਜੀ ਆ ਜਾਓ, ਕਦੇ ਆਖਿਆ ਮੁਹੰਮਦ ਸਾਹਿਬ ਆ ਜਾਓ, ਕੋਈ ਛੱਡਿਆ ਹੀ ਨਹੀਂ। ਮਹਾਰਾਜ ਜੀ ਕਹਿੰਦੇ ਜਦੋਂ ਰਾਮ ਜੀ ਲੱਗੇ ਹੋਣਗੇ ਆਉਣ ਤੇ ਤੂੰ ਆਖਿਆ ਸੀਤਾ ਜੀ ਤੁਸੀਂ ਆ ਜਾਓ, ਰਾਮ ਜੀ ਕਹਿੰਦੇ ਚੱਲ ਹੁਣ ਸੀਤਾ ਜਾਊ, ਜਦੋਂ ਸੀਤਾ ਨੂੰ ਯਾਦ ਸੀਤਾ ਲੱਗੀ ਹੋਣੀ ਆਉਣ, ਤੂੰ ਆਖਿਆ ਹਨੂੰਮਾਨ ਜੀ ਤੁਸੀਂ ਆ ਜਾਓ, ਸੀਤਾ ਮਾਤਾ ਕਹਿੰਦੀ ਚੱਲ ਹੁਣ ਹਨੂੰਮਾਨ ਜਾਊ, ਫਿਰ ਮੇਰਾ ਤੇ ਖਿਹੜਾ ਛੱਡਦਾ ਹਨੂੰਮਾਨ ਨੂੰ ਯਾਦ ਕਰਦਾ, ਜਦੋਂ ਹਨੂੰਮਾਨ ਜੀ ਲੱਗੇ ਹੋਣਗੇ ਆਉਣ ਤੇ ਤੂੰ ਕਹਿ ਤਾ ਹੋਣਾ ਕ੍ਰਿਸ਼ਨ ਜੀ ਤੁਸੀਂ ਆ ਜਾਓ,
ਹੁਣ ਕ੍ਰਿਸ਼ਨ ਜੀ ਅਜੇ ਆਉਣ ਹੀ ਲੱਗੇ ਹੋਣਗੇ ਤੇ ਉਹਨਾਂ ਨੂੰ ਤੇਰਾ ਹੱਥ ਵਿੱਚ ਪਹੁੰਚ ਗਿਆ ਤੇ ਹੱਥ ਸੜਨਾ ਹੀ ਸੀ ਤੇਰਾ
ਜੇ ਤੂੰ ਇੱਕ ਦਾ ਬਣਿਆ ਹੀ ਨਹੀਂ ਆਖੂ ਸਤਨਾ
ਵਾਹਿਗੁਰੂ
ਓਏ ਜਦੋਂ ਤੂੰ ਇੱਕ ਦਾ ਬਣਿਆ ਹੀ ਨਹੀਂ ਹੱਥ ਸੜਨਾ ਹੀ ਸੀ ਤੇਰਾ ਮਹਾਰਾਜ ਕਹਿੰਦੇ ਇਹ ਸਾਡਾ ਸੀ ਤੇ ਸਾਡੇ ਦੀ ਲਾਜ ਸਾਨੂੰ ਹੈ ਜੇ ਤੂੰ ਸਾਡਾ ਹੁੰਦਾ ਨਾ ਅਸੀਂ ਤੇਰੇ ਵਾਸਤੇ ਵੀ ਖਲੋ ਜਾਂਦੇ ਪਰ ਤੂੰ ਤੇ ਬਣਿਆ ਹੀ ਨਹੀਂ ਗੱਲ ਸੁਣ ਜਮਾਲਦੀਨ ਅੱਗੇ ਤੋਂ ਕਦੇ ਭੀੜ ਬਣੇ ਤੇਰੀ ਲਾਜ ਰਹੇਗੀ ਪਰ ਤੂੰ ਅੱਜ ਤੋਂ ਇੱਕ ਦਾ ਬਣ ਜਾ ਭਾਵੇਂ ਜਿਹਦਾ ਮਰਜ਼ੀ ਬਣ ਜਾ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਦਾ ਬਣ ਜਾ ਆਪਣੇ ਧਰਮ ਚ ਪੱਕਾ ਹੋ ਜਾ ਤੂੰ ਕਿਸੇ ਪੀਰ ਦਾ ਜੇ ਤੂੰ ਜੇ ਜੇ ਤੇਰਾ ਧਰਮ ਜੋ ਕਹਿੰਦਾ ਮੁਹੰਮਦ ਸਾਹਿਬ ਦੇ ਚਰਨੀ ਲੱਗ ਜਾ ਜੋ ਵੀ ਇਹ ਪੰਜ ਨਮਾਜ਼ਾਂ ਪੜਿਆ ਕਰ ਰੋਜ਼ ਆਪਣੀ ਨਵਾਜ਼ ਅਦਾ ਕਰਿਆ ਕਰ ਰੋਜ਼ ਤੇਰੇ ਤੇ ਕਿਰਪਾ ਹੋ ਜਾਏਗੀ ਤੇ ਅੱਗੋਂ ਜਮਾਲਦੀਨ ਪਤਾ ਹੱਥ ਜੋੜ ਕੇ ਉਹਨੂੰ ਸਮਝ ਆ ਗਈ ਨਾ ਮੱਤ ਆ ਗਈ ਕਹਿੰਦਾ ਸੱਚੇ ਪਾਤਸ਼ਾਹ ਐਡੇ ਵੱਡੇ ਦਰ ਤੇ ਆਇਆ ਖਾਲੀ ਨਾ ਮੋੜੋ ਕਿਉਂ ਮੈਂ ਕਿਸੇ ਹੋਰ ਅੱਗੇ ਜਾਵਾਂਗਾ ਜਿਵੇਂ ਪਤੰਗ ਨੂੰ ਆਪਣਾ ਬਣਾਇਆ ਤੇ ਮੈਨੂੰ ਵੀ ਤੁਸੀਂ ਵੀ ਬਣਾ ਲਓ ਆਖੋ ਸਤਨਾ
ਵਾਹਿਗੁਰੂ
ਵਾਹ ਵਾਹ ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੂੰ ਤਾਰਿਆ ਉਵੇਂ ਮੈਨੂੰ ਤਾਰ ਦਿਓ ਕਿਉਂ ਜਾਵਾਂ ਮੈਂ ਦਰ ਦਰ ਤੇ ਕਿਸ ਦੇ ਦਰ ਜਾਵਾਂ ਜੀ ਛੱਡ ਕੇ ਦੁਬਾਰਾ
ਸਤ
ਕਰੋ ਮਹਾਰਾਜ ਚਰਨਾਂ ਨਾਲ ਜੋੜੋ, ਮੇਰੇ ਮਨ ਨੂੰ ਚਰਨਾਂ ਨਾਲ ਜੋੜ ਲਓ, ਕਦੇ ਡੋਲੇ ਨਾ। ਕਿਰਪਾ ਕਰਦੇ ਹੋ ਪਿਆਰੇ, ਉਹ ਗੱਲ ਤੇ ਮਨ ਦੀ ਆ, ਜਿਨ੍ਹਾਂ ਦਾ ਮਨ ਜੁੜਿਆ ਹੈ ਕਿਰਪਾ ਉਹਨਾਂ ਤੇ ਹੁੰਦੀ ਹੈ, ਜਿਨ੍ਹਾਂ ਦਾ ਮਨ ਹਾਜ਼ਰ ਹੋਵੇ ਕਿਰਪਾ ਉਹਨਾਂ ਤੇ ਹੁੰਦੀ ਹੈ, ਜਿਨ੍ਹਾਂ ਦਾ ਮਨ ਹਾਜ਼ਰ ਨਹੀਂ ਉਹਨਾਂ ਦੇ ਤਨ ਤੇ ਵੀ ਨਹੀਂ ਭਰੋਸਾ ਕੀਤਾ ਜਾ ਸਕਦਾ। ਲਾ ਲਓ ਪਹਿਰੇ ਜਿੰਨੇ ਮਰਜ਼ੀ, ਰੱਖ ਲਓ ਗੌਰ ਜਿੰਨੀ ਮਰਜ਼ੀ, ਲਾ ਲਓ ਜਿੰਦਰੇ ਮਰਜ਼ੀ ਜਿੰਨੇ ਮਰਜ਼ੀ, ਹਟਾ ਲਓ ਜਿੰਨਾ ਮਰਜ਼ੀ, ਜਿਹਦਾ ਮਨ ਗੁਰੂ ਦੇ ਚਰਨਾਂ ਚ ਨਹੀਂ ਜੁੜਿਆ ਨਾ, ਉਹਦੇ ਤਨ ਨੇ ਵੀ ਨਿਕਲ ਹੀ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਸ ਬੰਦੇ ਦੇ ਤਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਹਦਾ ਮਨ ਗੁਰੂ ਦੇ ਚਰਨਾਂ ਚ ਨਾ ਜੁੜੇ। ਜਿਹਦਾ ਮਨ ਜੁੜਿਆ ਉਹਦੇ ਤਨ ਨੇ ਤੇ ਖਲੋਤੇ ਹੀ ਰਹਿਣਾ ਉੱਥੇ, ਤੇ ਜਿਹੜਾ ਤਨ ਹੀ ਭਿੱਜਿਆ ਨਾ ਹੋਵੇ, ਜਿਹਦਾ ਮਨ ਹੀ ਗੁਰਮਤ ਦਾ ਰੰਗ ਜਿਹਨਾਂ ਨੂੰ ਨਾ ਚੜੇ, ਜਿਹਨਾਂ ਦਾ ਮਨ ਹੀ ਗੁਰੂ ਤੋਂ ਦੂਰ ਆ, ਉਹਨਾਂ ਦੇ ਤਨ ਤੇ ਜਿੰਨੇ ਮਰਜ਼ੀ ਪਹਿਰੇ ਲਾ ਲਓ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਉਹਨਾਂ ਨੇ ਅੱਖ ਬਚਾ ਕੇ ਨਿਕਲੀ ਜਾਣਾ। ਤੇ ਗੱਲ ਤੇ ਮਨ ਦੀ ਆ ਨਾ, ਜਿਹਨਾਂ ਦਾ ਮਨ ਹਾਜ਼ਰ ਹੈ ਤੇ ਤਨ ਨੇ ਕਿੱਥੇ ਜਾਣਾ, ਤੇ ਡਰਾਈਵਰ ਗੱਡੀ ਹੈ, ਗੱਡੀ ਡਰਾਈਵਰ ਜਿੱਧਰ ਮਰਜ਼ੀ ਲੈ ਜਾਏ। ਇਸੇ ਕਰਕੇ ਆਖਿਆ ਮੇਰੇ ਮਨ ਤੇ ਕਿਰਪਾ ਕਰੋ, ਮੇਰਾ ਮਨ ਨਾ ਡੋਲੇ, ਤਨ ਤੇ ਖਲੋਤੇ ਹੀ ਰਹਿਣਾ। ਇਹ ਤੇ ਸਤ ਸੰਗ ਜੀ ਮਨ ਬੁੱਧ ਸਤਾਰਾਂ ਤੱਤਾਂ ਦਾ ਸਰੀਰ ਬਣਿਆ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ ਇੰਦਰੇ, ਤੇ ਕਰਮ ਪੰਜ ਕਰਮ ਇੰਦਰੇ ਜਿਹੜੇ ਆ, ਇਹਨਾਂ ਨੇ ਤੇ ਮਨ ਦੇ ਆਖੇ ਲੱਗਣਾ। ਮਨ ਤੇ ਬੁੱਧ ਸਤਾਰਾਂ ਤੱਤਾਂ ਦਾ ਸਰੀਰ, ਜਿੱਧਰ ਮਨ ਨੇ ਲਾਉਣਾ ਤੇ ਇਹਨਾਂ ਨੇ ਤੇ ਉੱਧਰ ਹੀ ਲੱਗ ਜਾਣਾ। ਸਵਾਓ ਮਹਾਰਾਜ ਕਿਰਪਾ ਕਰਨ, ਅਸੀਂ ਵੀ ਜੁੜੀਏ। ਭਾਈ ਪਤੰਗ ਨੇ ਇੱਕ ਨੂੰ ਆਪਣਾ ਗੁਰੂ ਬਣਾਇਆ ਤੇ ਕਿਰਪਾ ਮਹਾਰਾਜ ਨੇ ਕੀਤੀ, ਸਾਨੂੰ ਵੀ ਲੋੜ ਪੈਣੀ ਥਾਂ ਥਾਂ ਤੇ। ਜਿੱਦਾਂ ਤੇਲ ਦਾ ਗਰਮ ਕੜਾਇਆ ਕਰਤਾ ਨਾ, ਇੱਥੇ ਤੇ ਪਤਾ ਹੀ ਨਹੀਂ ਕਿੰਨੇ ਕੁ ਕੜਾਏ ਮੱਚ ਰਹੇ ਨੇ, ਜਿਨ੍ਹਾਂ 'ਚ ਸਾਡਾ ਮਨ ਭੁੱਜਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੜਾਏ, ਈਰਖਾ ਦਵੈਸ਼ ਦੇ ਕੜਾਏ ਮੱਚਦੇ ਨੇ, ਤੇ ਇੱਥੇ ਵੀ ਫਿਰ ਸਤਿਗੁਰਾਂ ਨੇ ਕਿਰਪਾ ਕਰਕੇ ਰੱਖਣਾ। ਜਿਹੜਾ ਮਰ ਦੇ ਚਰਨਾਂ ਨਾਲ ਜੁੜਿਆ ਹੋਏਗਾ ਸਤਿਗੁਰੂ ਬਚਾ ਲੈਣਗੇ, ਜਿਹੜਾ ਟੁੱਟਿਆ ਫਿਰਦਾ ਜਾਣਾ ਤੇ ਇੱਕ ਦਿਨ ਸਾਰਿਆਂ ਨਹੀਂ ਨੇ, ਜਾਣਾ ਤੇ ਇੱਕ ਦਿਨ ਸਾਰਿਆਂ ਨਹੀਂ, ਐਕਸੀਡੈਂਟ ਹੋ ਗਿਆ। ਹੁਣ ਸਾਸਵੀਂ ਸੜਕਾਂ ਦੇ ਉੱਤੇ ਹੋਰ ਵੀ ਕਿੰਨੇ ਜਾਨਵਰ ਮਰਦੇ ਨੇ, ਇਹ ਵੀ ਕੋਈ ਮਰਨਾ। ਜਾਣਾ ਇੱਕ ਦਿਨ ਸਭ ਨੇ, ਮਰਨਾ ਤੇ ਹੈ ਹੀ ਆ, ਗੁਰੂ ਵਾਲੇ ਬਣ ਕੇ ਮਰੀਏ, ਮਰਨਾ ਤੇ ਹੈ ਹੀ ਆ, ਗੁਰਮੁਖ ਬਣ ਕੇ ਮਰੀਏ, ਮਰਨਾ ਤੇ ਇੱਕ ਦਿਨ ਹੈ ਹੀ ਆ, ਦੁਨੀਆਂ ਵਾਸਤੇ ਪੰਥ ਵਾਸਤੇ ਕੁਛ ਕਰਕੇ ਮਰੀਏ। ਜੇ ਜਿਉਣਾ ਹੈ ਅਣਖ ਨਾਲ ਜਿਉਣਾ ਹੈ, ਜੇ ਜਿਉਣਾ ਹੈ ਗੁਰੂ ਵਾਲੇ ਬਣ ਕੇ ਜਿਉਣਾ ਹੈ, ਜੇ ਜਿਉਣਾ ਹੈ ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਜਿਉਣਾ ਹੈ, ਜੇ ਜਿਉਣਾ ਹੈ ਤੇ ਗੁਰੂ ਦੇ ਬਚਨਾਂ ਮੁਤਾਬਕ ਜਿਉਣਾ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ। ਸੋ ਇਹ ਬੇਨਤੀ ਹੈ ਕਿ ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਸ਼ਬਦ ਦੇ ਪੁਜਾਰੀ ਬਣੀਏ। ਸੋ 40 ਸਿੰਘਾਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਨੇ, ਜੋ ਕਿਰਪਾ ਕੀਤੀ ਹੈ ਸਤਿਗੁਰਾਂ ਨੇ, ਤੇ ਭਾਵੇਂ ਕਿ ਆਪਣੇ ਇਹ ਇਲਾਕੇ ਵਿੱਚ ਬਹੁਤ ਅੰਮ੍ਰਿਤ ਸੰਚਾਰ ਹੋਏ ਵੀ ਨੇ, ਤੇ ਕਈ ਸੰਗਤਾਂ ਸੰਗਰਾਂਦ ਵਾਲੇ ਦਿਨ ਜਾ ਕੇ ਅੰਮ੍ਰਿਤ ਛਕ ਆਉਂਦੀਆਂ ਪਿਆਰ ਵਾਲੇ ਜਿਹੜੇ ਆ, ਪਰ ਫਿਰ ਵੀ ਕੱਲ੍ਹ ਨੂੰ ਇਸ ਨਗਰ ਵਿੱਚ ਅੰਮ੍ਰਿਤ ਦਾ ਵੱਟ ਆ, ਸ਼ਾਮ ਨੂੰ 6 ਵਜੇ ਗੁਰਦੁਆਰਾ ਬਲਵੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ। ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ, ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੋਵੇ, ਉਹ ਅੰਮ੍ਰਿਤ ਛਕਣ, ਸਿੰਘ ਸੱਜਣ ਗੁਰੂ ਕੇ ਜਹਾਜ਼ੇ ਚੜ੍ਹਨ। ਇਹ ਨਾ ਵੇਖੋ ਫਲਾਣਾ ਕੀ ਕਰਦਾ, ਇਹ ਨਾ ਵੇਖੋ ਮੇਰੇ ਯਾਰ ਮੰਨਣਗੇ ਤੇ ਮੈਂ ਤਾਂ ਮੰਨਾਂਗਾ। ਕਈ ਕਹਿੰਦੇ ਨੇ ਮੇਰੀ ਸੁਸਾਇਟੀ ਵੀ ਇਹੋ ਜਿਹੀ ਮੈਂ ਕਰਾਂਗੀ, ਜਦੋਂ ਛਕਣਗੇ ਤੇ ਮੈਂ ਛਕ ਲਾਂਗਾ ਮੇਰੇ ਯਾਰ ਬੇਲੀ। ਪਰ ਪਿਆਰਿਓ, ਜਿਨ੍ਹਾਂ ਯਾਰਾਂ ਬੇਲੀਆਂ ਕਰਕੇ ਅੱਜ ਤੂੰ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਉਹ ਯਾਰਾਂ ਬੇਲੀਆਂ ਨੇ ਤੇ ਤੇਰੇ ਕੋਲ ਖਲੋਤੇ ਹੋਣਾ ਤੇ ਤੇਰਾ ਸਰੀਰ ਸੜ ਰਿਹਾ ਹੋਣਾ, ਕਿਸੇ ਨੇ ਛਾਲ ਥੋੜਾ ਮਾਰ ਲੈਣੀ ਨਾਲ। ਯਾਰ ਬੇਲੀ ਤੇ ਉੱਥੇ ਹੀ ਰਹਿ ਜਾਣੇ ਖਲੋਤੇ, ਜਿਨ੍ਹਾਂ ਯਾਰਾਂ ਬੇਲੀਆਂ ਕਰਕੇ ਅੱਜ ਆਪਣਾ ਦੀਨ ਗਵਾ ਰਹੇ ਹੋ ਪਿਆਰੇ, ਉਹ ਆਪਣਾ ਧਰਮ ਗਵਾ ਰਹੇ ਹੋ, ਉਹਨਾਂ ਨੇ ਤੇ ਖਲੋਤੇ ਹੀ ਰਹਿ ਜਾਣਾ, ਖਲੋਤੇ ਹੀ। ਡੱਕਾ ਸੁੱਟ ਕੇ ਮੁੜ ਆਉਣਗੇ, ਡੱਕਾ ਤੋੜ ਕੇ ਘਰਾਂ ਨੂੰ ਮੁੜ ਆਉਣਗੇ, ਤੇਰੀ ਸਾਡੀ ਟੁੱਟੀ ਮਿੱਤਰ ਲੈ ਟੁੱਟ ਗਈ ਅੱਜ ਤੋਂ। ਇਸ ਕਰਕੇ ਭਾਈ ਇਹ ਭਰੋਸਾ ਕੋਈ ਨਹੀਂ ਸਰੀਰ ਦਾ, ਇਹਨੇ ਕਿਹੜੇ ਸਮੇਂ ਸਰੀਰ ਰੂਪੀ ਠੀਕਰੇ ਨੇ ਫੁੱਟ ਜਾਣਾ ਹੈ। ਸੋ 4 ਦਿਨ ਦੀ ਜ਼ਿੰਦਗੀ ਆ, ਸੋ ਕਿਸੇ ਦਾ ਦਿਲ ਨਾ ਦਿਖਾਓ, ਸਦਾ ਭਾਣੇ ਵਿੱਚ ਉਹਦੇ ਹੁਕਮ ਵਿੱਚ ਭੈ ਵਿੱਚ ਰਹਿਣਾ, ਬਾਣੀ ਔਰ ਬਾਣੇ ਦੇ ਧਾਰਨੀ ਹੋਣਾ, ਸੇਵਾ ਸਿਮਰ ਨਾਲ ਜੁੜਨਾ, ਔਰ ਪ੍ਰੇਮਾ ਭਗਤੀ ਦੀ ਦਾਤ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ। ਸੋ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪਾਇਓ। ਕੱਲ ਰਾਤ ਦਾ ਦੀਵਾਨ ਹੈ, ਸਰਵ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਆ। 15 ਦੀ ਸੰਗਰਾਂਦ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਹਰ ਮਹੀਨੇ ਦਾ ਦੀਵਾਨ ਹੁੰਦਾ, ਸੋ ਇਹ ਵੱਧ ਚੜ੍ਹ ਕੇ ਸੰਗਤਾਂ ਨੇ ਕੱਲ ਦੇ ਦੀਵਾਨ ਚ ਹਾਜ਼ਰੀ ਭਰਨੀ, ਕਿਰਪਾ ਕਰਿਓ ਜਿੱਥੇ ਆਪ ਆਏ ਹੋ ਦੋ ਦੋ ਚਾਰ ਚਾਰ ਪੰਜ ਪੰਜ ਨੂੰ ਹੋਰ ਪ੍ਰੇਰ ਕੇ ਲੈ ਕੇ ਆਉਣਾ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਅੱਗੇ ਵੀ ਬਲਵੇੜੇ ਚ ਇੱਕ ਵਾਰੀ ਦੀਵਾਨ ਲੱਗੇ, ਬੜੀਆਂ ਸੰਗਤਾਂ ਨੇ ਅੰਮ੍ਰਿਤ ਛਕਿਆ, ਹੁਣ ਵੀ ਬੇਨਤੀ ਆ ਭਾਈ ਜਿਹੜੇ ਨਗੂਰੇ ਪਾਂਦੀ ਜੂਠ ਲਈ ਫਿਰਦੇ ਹੋ ਲਾਓ ਖੰਡੇ ਪਾਠ ਦਾ ਅੰਮ੍ਰਿਤ ਛਕੋ, ਸਿੰਘ ਸਜੋ, ਭੈਣਾਂ ਵੀਰ ਭਰਾ ਮਾਤਾਵਾਂ ਜਿਨ੍ਹਾਂ ਜਿਨ੍ਹਾਂ ਦੀ ਇੱਛਾ ਹੋਵੇ ਸ਼ਾਮ 6 ਵਜੇ ਪਹੁੰਚੋ, ਜਿੱਥੇ ਸੰਗਤ ਦੇ ਦਰਸ਼ਨ ਕਰਾਂਗੇ ਕੱਲ ਨੂੰ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਦੇ ਦੀਦਾਰ ਕਰਾਂਗੇ। ਕਿੰਨੇ ਕਿੰਨੇ ਜਿਨ੍ਹਾਂ ਨੇ ਮੰਨਿਆ, ਕਮੀ ਸੁਣਨ ਵਾਲੇ ਬੜੇ ਨੇ, ਕਮੀ ਸੁਣਾਉਣ ਵਾਲਿਆਂ ਦੀ ਵੀ ਨਹੀਂ, ਪੜ੍ਹਨ ਵਾਲੇ ਬੜੇ ਨੇ, ਕਮੀ ਪੜ੍ਹਾਉਣ ਵਾਲਿਆਂ ਦੀ ਵੀ ਨਹੀਂ, ਕਮੀ ਤੇ ਮੰਨਣ ਵਾਲਿਆਂ ਦੀ ਹੈ, ਤੇ ਸੰਤ ਬਾਬਾ ਆਤਰ ਸਿੰਘ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਖ ਮਨਾਉਣ ਵਾਲਿਆਂ ਦੀ ਹੈ। ਸੋ ਕਮੀ ਹੈ ਅੱਜ ਮੰਨਣ ਤੇ ਮਨਾਉਣ ਦੀ, ਇਹ ਸਾਡੇ ਚ ਘਾਟ। ਸੋ ਮਹਾਰਾਜ ਮਿਹਰ ਕਰਨ ਆਓ ਸਿੰਘ ਸਜੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਖਾਲੀ ਆਇਆ ਤੇ ਇੱਕ ਦਿਨ ਦੁਨੀਆਂ ਤੋਂ ਖਾਲੀ ਜਾਣਾ। ਜਦੋਂ ਬੱਚਾ ਜਨਮ ਲੈਂਦਾ ਮੁੱਠੀਆਂ ਬੰਦ ਹੁੰਦੀਆਂ, ਜਦੋਂ ਜਾਨ ਨਿਕਲਦੀ ਹੈ ਤੇ ਹੱਥ ਖੁੱਲੇ ਹੁੰਦੇ ਨੇ, ਜਾਣਾ ਸਭ ਨੇ ਇੱਕ ਦਿਨ ਤੇ ਕੁਛ ਨਹੀਂ ਲੈ ਜੇ, ਸਾਡੇ ਵੱਡੇ ਵਡੇਰੇ ਚਲੇ ਗਏ, ਉਹ ਕੀ ਲੈ ਗਏ, ਅਸੀਂ ਕੀ ਲੈ ਜਾਣਾ। ਸਤਸੰਗ ਜੀ, ਆਓ ਗੁਰੂ ਵਾਲੇ ਬਣ ਕੇ ਖੰਡੇ ਬਾੜੇ ਦਾ ਅੰਮ੍ਰਿਤ ਛਕ ਕੇ ਆਪਣਾ ਜੀਵਨ ਬਣਾਈਏ।
ਸੁਰ ਨਰ ਮੁਨ ਜਨ ਖੋਜ ਦੇ, 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 ਅੰਮ੍ਰਿਤ ਗੁਰ ਤੇ ਪਾਇਆ, ਸੁਰ ਨਰ ਮੁਨ ਜਨ ਖੋਜ ਦੇ, ਸੁਰ ਨਰ ਮੁਨ
ਅੰਮ੍ਰਿਤ ਛਕੋ ਸਿੰਘ ਸਜੋ, ਸੰਗਤ ਦਾ ਹੁਕਮ ਆ ਧਾਰਨਾ, ਚਲੋ ਅੱਗੇ ਵੀ ਪੜ੍ਹੀ ਦੀ ਆ, ਹੁਣ ਫੇਰ ਪੜ੍ਹ ਲਓ, ਗੱਜ ਕੇ ਸਾਰੇ ਬੋਲਿਓ ਪਿਆ ਦਿਓ।
ਦਸਵੇਂ ਪਿਤਾ ਦੀਆਂ ਖੁਸ਼ੀਆਂ ਖੁਸ਼ੀਆਂ ਜਿਹੜੀਆਂ
ਕਿਰਪਾ ਕੀਤੀ ਆ, ਸਮਾਂ ਮਿਲ ਕੇ ਬੈਠਣ ਦਾ ਬਖਸ਼ਿਆ ਹੈ। ਕੱਲ ਦੇ ਦੀਵਾਨ ਚ ਫਿਰ ਵੱਜ ਚੜ ਕੇ ਆਉਣਾ, ਕਿਰਪਾ ਕਰਨੀ ਜਰਾ ਸਮੇਂ ਨਾਲ ਆਇਓ। ਸੰਗਤ ਨੂੰ ਬੇਨਤੀ ਕਰਦਾ ਵੀ ਜਰਾ ਕਿਰਪਾ ਜਲਦੀ ਕਰਿਓ। ਅੱਜ ਵਾਂਗੂ ਇੱਕ ਘੰਟਾ ਦੀਵਾਨ ਚ ਮੱਥਾ ਟੇਕਦੇ ਹੀ ਲੰਘ ਗਿਆ ਤੇ ਇੱਕ ਘੰਟਾ ਹੀ ਸ਼ਾਂਤੀ ਬਣੀ, ਤੇ ਕੱਲ ਨੂੰ ਏਦਾਂ ਗੱਲ ਬਣੇ ਵੀ ਬਹੁਤਾ ਨਹੀਂ ਤੇ ਡੇਢ ਕੁ ਘੰਟਾ, ਅੱਧਾ ਘੰਟਾ ਆਪਣਾ ਹੋਰ ਬਚ ਜਾਏ। ਕਿਰਪਾ ਕਰਿਓ, ਡੇਢ ਕੁ ਘੰਟਾ ਇਕਾਗਰਤਾ ਬਣ ਜਾਏ ਤੇ ਸੰਗਤ ਨੇ ਜਰਾ ਜਲਦੀ ਆ ਕੇ ਹਾਜ਼ਰੀ ਭਰਨੀ ਹੈ। ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਉੱਠ ਕੇ ਨਾ ਜਾਏ, ਬੇਨਤੀ ਪ੍ਰਵਾਨ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅੱਗੇ ਅੱਗੇ ਸਰਵ ਸੰਗਤਾਂ ਨੇ ਮਗਰ ਮਗਰ ਜਾਣਾ ਭਾਈ, ਪਹਿਲਾਂ ਨਹੀਂ ਜਾਣਾ ਕਿਸੇ ਨੇ ਉੱਠ ਕੇ, ਇਹ ਜ਼ਰੂਰੀ ਬੇਨਤੀ ਹੈ। ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮੇ ਸੁਣੋ ਜੀ, ਫਿਰ ਸਭ ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ। ਕਿਸੇ ਨੇ ਇੱਥੇ ਕੀਰਤਨ ਭੇਟਾ ਦੇਣ ਵਾਲਿਆਂ ਨੇ ਮੱਥਾ ਨਹੀਂ ਟੇਕਣਾ, ਇਹ ਬੇਨਤੀ ਜ਼ਰੂਰੀ ਆ। ਬਾਕੀ ਭਾਈ ਬੀਬੀ ਉਹ ਗਹਿਣਿਆਂ ਦਾ ਧਿਆਨ ਰੱਖਿਓ ਸਾਰੇ। ਬਹੁਤ ਲੋਕ ਐਸੇ ਆ ਜਿਹੜੇ ਹੁਣ ਕੋਈ ਕੋਈ ਲੁੱਟ ਲੁੱਟਦਾ ਤੇ ਕੋਈ ਕੋਈ ਲੁੱਟ ਲੁੱਟਦਾ, ਪਰ ਕਬੀਰ ਸਾਹਿਬ ਦੇ ਕਹਿੰਦੇ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਜਿਹੋ ਜਿਹੀ ਕੋਈ ਲੁੱਟ ਲੁੱਟੇਗਾ ਉਹੋ ਜਿਹੀ ਫਲ ਉਹਨੂੰ ਮਿਲ ਜਾਣਾ। ਮਰਜ਼ੀ ਆਪਣੀ ਆ, ਕੀ ਲੁੱਟ ਰਹੇ ਆ ਇਹ ਵੇਖਣਾ, ਕੀ ਲੈ ਚੱਲਿਆ ਖੱਟ ਕੇ, ਪੜੋ ਸਾਰੇ ਗੱਜ ਕੇ।
ਕ੍ਰਿਸ਼ਨ
ਮੱਥਾ ਨਾ ਟੇਕੇ ਕੋਈ ਇੱਥੇ ਸਾਰੀ ਦੁਨੀਆਂ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆਂ ਦੇ ਤੇਰਾ ਪੰਥ ਖਾਲਸਾ ਧੰਨ ਹੈ ਚਾਰ ਦੁਲਾਰੇ ਧੰਨ ਹੈ